ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸਿਵਹਿ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵਹਿ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਨ ਹਮ ਤਾਰੀ ਰਹਾਉ ਜਨਮ ਜਨਮ ਕੀ ਲਾਗੀ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈਸੰਤਰ ਤਾਏ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਹਰ ਹਰ ਅਗਮ ਅਗਾਧ ਬੂਦ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਅਗਮ ਅਗਾਧ ਬੂਦ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰਹੁ ਜਗ ਜੀਵਨ ਜਨ ਨਾਨਕ ਪੈ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗੋ ਟਲ ਪੋਥੀ ਪਰਮੇਸ਼ਰ ਕਾ ਧਾਨ ਸ਼ਬਦ ਗੁਰ ਤੇਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਹੋਏ ਗੁਰੂ ਕੀ ਸਤਸੰਗ ਜੀ ਹੋ ਵਡਭਾਗੇ ਹਾਂ ਇਸ ਪਾਵਨ ਸਥਾਨ ਤੇ ਸਤਿਗੁਰੂ ਦੀ ਸੰਗਤਾਂ ਦੀ ਚਰਨ ਧੂੜ ਮਸਤਕ ਨੂੰ ਲਾਉਣ ਵਾਸਤੇ ਅਵਸਰ ਪ੍ਰਾਪਤ ਹੋਇਆ ਹੈ। ਇਹ ਪਾਵਨ ਸਥਾਨ ਡਿੱਠੇ ਸਭੇ ਥਾਂ ਨਹੀਂ ਤੁਜਿਹਾ ਬਦਹੁ ਪੁਰਖੁ ਰਾਤੇ ਤਾਂ ਤੂੰ ਸੋਹਿਆ। ਸਤਿਗੁਰੂ ਦਾ ਵਿਹੜਾ ਬਹੁਤ ਖੁੱਲ੍ਹਾ ਹੈ। ਗੁਰੂ ਨਾਨਕ ਦਾ ਘਰ ਕਿਹੜਾ ਜਿਸ ਦਾ ਖੁੱਲ੍ਹਾ ਵਿਹੜਾ। ਸਾਰਾ ਜਗਤ ਇਸ ਕਲਾਵੇ ਵਿੱਚ ਆ ਸਕਦਾ ਹੈ, ਹਰ ਇੱਕ ਨੂੰ ਇੱਥੇ ਥਾਂ ਹੈ। ਪਿੱਛੇ ਪੜ੍ਹਨ ਨੂੰ ਇੱਕ ਖਬਰ ਮਿਲੀ ਤੇ ਚਿੱਤਰ ਵੀ ਵੇਖਿਆ ਕਿ ਪਰਿਕਰਮਾ ਵਿੱਚ ਜਦੋਂ ਇੱਥੇ ਅਰਦਾਸ ਅੰਦਰ ਹੋ ਰਹੀ ਹੈ, ਬਾਹਰ ਇੱਕ ਮੁਸਲਮਾਨ ਨਮਾਜ਼ ਪੜ੍ਹ ਰਿਹਾ, ਸਜਦਾ ਕਰ ਰਿਹਾ। ਲਿਖਣ ਵਾਲਿਆਂ ਤੇ ਲਿਖਿਆ ਕਿ ਲੋਕੀ ਕੋਲੋਂ ਲੰਘ ਹੈ, ਉਸਨੂੰ ਕਿਸੇ ਆਖਿਆ ਕੁਛ ਨਹੀਂ। ਮੈਂ ਬੇਨਤੀ ਕਰਾਂ, ਆਖਣਾ ਕੀ ਹੈ, ਸਿੱਖ ਸਮਝਦਾਰ ਨੇ, ਸਮਝਦੇ ਨੇ, ਇੱਥੇ ਪਰਿਕਰਮਾ ਚ ਨਮਾਜ਼ ਪੜ੍ਹ ਰਿਹਾ ਹੈ। ਗੁਰੂ ਨੇ ਤੇ ਨਮਾਜ਼ ਪੜ੍ਹਨ ਵਾਲਿਆਂ ਨੂੰ ਅੰਦਰ ਵੀ ਬਿਠਾਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਿਠਾਇਆ। ਕਿਹਾ ਪੜ੍ਹੀ ਜਾਓ ਰੋਜ਼ਾਨਾ। ਬਾਬਾ ਫਰੀਦ ਜੀ ਕੌਣ ਸਨ? ਮੁਸਲਮਾਨ। ਔਰ ਉਹਨਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਨੇ, 112 ਸਲੋਕ, 4 ਸ਼ਬਦ। ਉੱਠ ਫਰੀਦਾ ਉਦੋਂ ਸਾਜ, ਉਦੋਂ ਕਿ ਅਸਲ ਸ਼ਬਦ ਤੇ ਵਜੋ, ਇੱਥੇ ਤੱਕ ਨਾ ਬਾਹਾਂ ਇਹਦੇ ਧੋਂਦੇ ਨੇ, ਮੂੰਹ ਧੋਂਦੇ ਨੇ, ਪੈਰ ਧੋਂਦੇ ਨੇ, ਇਹਨੂੰ ਕਹਿੰਦੇ ਨੇ ਵਜੋ। ਉੱਠ ਫਰੀਦਾ ਉਦੋਂ ਸਾਜ, ਸੁਬਹ ਨਮਾਜ਼ ਗੁਜ਼ਾਰ। ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ, ਜੋ ਸਿਰ ਸਾਈ ਨਾਨੇ ਵੈ ਸੋ ਸਿਰ ਕੱਪ ਉਤਾਰ। ਫਰੀਦਾ ਕਹਿੰਦੇ ਨੇ ਬੇਨਵਾਜਿਆ ਕੁੱਤਿਆ ਏ ਨਾ ਭਲੀ ਰੀਤ, ਕਦੇ ਚੱਲ ਨਾ ਆਇਆ ਪੰਜੇ ਵਕਤ ਮਸੇ। ਮੇਰੇ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਥਾਂ ਦਿੱਤਾ, ਉਹਨਾਂ ਨੇ ਕਿਹਾ ਸਾਰੇ ਧਰਮ ਹੀ ਕਦੇ ਇੰਜ ਕਰਨ, ਸਾਰੀ ਦੁਨੀਆ ਹੀ ਕਦੇ ਇੰਜ ਕਰੇ, ਬੰਦੇ ਦੇ ਦਿਲ ਵਿੱਚ ਬੰਦੇ ਵਾਸਤੇ ਥਾਂ ਬਣ ਜਾਏ। ਪਰ ਇਹ ਬਣੇਗੇ ਤਾਂ ਜੇ ਪਹਿਲੇ ਰੱਬ ਵਾਸਤੇ ਥਾਂ ਬਣੇ, ਖਾਲਕ ਵਾਸਤੇ ਥਾਂ ਬਣੇ ਤੇ ਖਲਕਤ ਵਾਸਤੇ ਵੀ ਬਣ ਜਾਏਗੀ। ਬੜਾ ਸੁੰਦਰ ਬਚਨ ਹੈ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਜਦੋਂ ਰੱਬ ਨੂੰ ਹਿਰਦੇ ਚ ਥਾਂ ਨਹੀਂ ਹੈ, ਫਿਰ ਉਹਦੀ ਖਲਕਤ ਵਾਸਤੇ ਵੀ ਨਹੀਂ ਹੁੰਦਾ। ਹਿਰਦੇ ਚ ਪ੍ਰੇਮ ਨਾ ਹੋਵੇ ਤੇ ਬਾਹਰੋਂ ਵੀ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਲ ਸਾਂਝ ਬਣਾਉਣ ਵਾਸਤੇ ਕੀ ਕਰਨਾ ਹੈ? ਜੋ ਮਾਰਗ ਤੁਹਾਨੂੰ ਦਿੱਤਾ ਹੈ, ਇੱਥੇ ਆਉਂਦੇ ਹੋ, ਆਉਂਦੇ ਕੀਰਤਨ ਕੰਨਾਂ ਵਿੱਚ ਪੈਂਦਾ। ਕੀਰਤਨ ਕੀ ਹੈ? ਰੱਬ ਦੀ ਕੀਰਤੀ, ਪਰਮਾਤਮਾ ਦੇ ਗੁਣ, ਉਸ ਦੀ ਸਿਫਤ ਸਲਾਹ, ਉਸਦੇ ਨਾਮ ਦੀ ਮਹਿਮਾ ਕਰਨੀ ਹੈ, ਉਹਦੇ ਗੁਣਾਂ ਦੇ ਵਿਚਾਰ ਕਰਨੀ ਹੈ। ਇੱਥੇ ਇੱਕ ਸਾਨੂੰ ਹਦਾਇਤ ਕੀਤੀ ਹੈ ਕਿ ਕਰਦੇ ਕਰਦੇ ਕਿਤੇ ਗਿਣਨ ਨਾ ਲੱਗ ਪੈਣਾ, ਮਿਣਨ ਨਾ ਲੱਗ ਪੈਣਾ ਕਿ ਮੈਂ ਗੁਣ ਕਿੰਨਾ ਕੁ ਚਿਰ ਗਾਏ ਨੇ, ਕਿੰਨੇ ਘੰਟੇ ਗਾਏ ਨੇ, ਕਿੰਨੇ ਕੁ ਪਹਿਰ ਗਾਏ ਨੇ, ਇਹ ਨਾ ਕਰਨਾ। ਔਰ ਕਿੰਨੇ ਕੁ ਗੁਣ ਗਾਏ ਨੇ? ਸਤਿਗੁਰੂ ਕਹਿੰਦੇ ਨੇ ਇੰਨੇ ਗੁਣ ਨੇ ਕਿ ਗਾਏ ਨਹੀਂ ਸਾਰੇ ਜਾ ਸਕਦੇ, ਜਿੰਨੇ ਕੁ ਗਾਏ ਜਾਂਦੇ ਨੇ ਗਾ ਲੈ। ਹਰ ਗੁਣ ਕਹਿ ਨਾ ਸਕੋਂ ਬਣਵਾਰੀ, ਬਣਵਾਰੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਆਇਆ। ਇਹਦੇ ਅਰਥ ਬਹੁਤ ਕਰ ਦਿੱਤੇ ਨੇ। ਬਣ ਜੰਗਲ, ਜੰਗਲਾਂ ਦਾ ਮਾਲਕ, ਬਣਵਾਲੀ, ਜੰਗਲ ਦੇ ਬਨਸਪਤੀ ਜਿਸ ਦੀ ਮਾਲਾ, ਬਣ ਮਾਲੀ, ਜਗਤ ਜੰਗਲ ਹੈ ਇਸਦਾ ਮਾਲੀ ਪਰਮਾਤਮਾ। ਵੈਸੇ ਕ੍ਰਿਸ਼ਨ ਜੀ ਦਾ ਨਾਮ ਵੀ ਹੈ, ਪਰ ਜਿੰਨੇ ਨਾਮ ਅਵਤਾਰੇ ਨੇ ਸਤਿਗੁਰਾਂ ਅਕਾਲ ਪੁਰਖ ਨਾਲ ਜੋੜ ਕੇ ਉਹਨਾਂ ਨੂੰ ਨਾਮ ਦੇ ਦਿੱਤਾ ਪਰਮਾਤਮਾ ਦਾ, ਐਸਾ ਰਾਮ, ਦਸ਼ਰਥ ਦਾ ਬੇਟਾ ਵੀ ਰਾਮ, ਪਰ ਰਾਮ ਪਰਮਾਤਮਾ, ਕ੍ਰਿਸ਼ਨ ਪਰਮਾਤਮਾ, ਨਾਰਾਇਣ ਵਿਸ਼ਨੂੰ ਲੇਕਿਨ ਨਾਰਾਇਣ, ਸਭ ਮਾਹੀ ਨਿਵਾਸ ਪ੍ਰਮਾਤਮਾ। ਪ੍ਰਮਾਤਮਾ ਦੇ ਗੁਣ ਆਖੇ ਨਹੀਂ ਜਾ ਸਕਦੇ, ਕਿੰਨੇ ਕੁ ਨੇ, ਕਿੰਨੇ ਕੁ ਕਹਾਂਗਾ, ਤੇ ਜਿੰਨੇ ਕਹਿੰਦਾ ਹੋਰ ਉਹਨੇ ਸਾਹਮਣੇ ਆ ਜਾਂਦੇ ਨੇ। ਸਨਕ ਸਨੰਦ ਮਹੇਸ਼ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪ੍ਰਾਣਾ ਕਮਲਾ ਪਤ ਕਮਲਾ ਨਹੀਂ ਜਾਨਾ ਕਾਗਦ ਦੀਪ ਸਭ ਕਰਕੇ ਅਰ ਸਾਥ ਸਮੁੰਦਰਨ ਕੀ ਮਸ ਕਹਿ ਹੋ ਧਰਤੀ ਕਾਗਜ ਬਣਾ ਲਵਾਂ ਸਾਰਾ ਪਾਣੀ ਸਿਆਹੀ ਬਣ ਜਾਏ ਬਨਸਪਤੀ ਦੀਆਂ ਕਲਮਾਂ ਬਣ ਜਾਣ ਪਵਨ ਦਾ ਦੇਵਤਾ ਗਣੇਸ਼ ਲਿਖੀ ਜਾਏ ਸ੍ਰਿਸ਼ਟੀ ਲਿਖਾਈ ਜਾਏ ਤੇ ਟਾਈਮ ਕਿੰਨਾ ਕੁ ਹੋਵੇ ਕਰੋੜਾਂ ਯੁੱਗ ਕਰੋੜਾਂ ਯੁੱਗ ਲਿਖੇ ਜਾਣ ਤਾਂ ਵੀ ਨਹੀਂ ਤੇਰੇ ਗੁਣ ਨਹੀਂ ਲਿਖੇ ਜਾ ਸਕਦੇ ਕਾਗਦ ਦੀਪ ਸਭੇ ਕਰਕੇ ਅਰ ਸਾਥ ਸਮੁੰਦਰਨ ਕੀ ਮਸ ਕਹਿ ਹੋ ਕਾਟ ਬਨਸਪਤੀ ਸਗਰੇ ਲਿਖਦੇ ਹੋ ਕੋ ਲੇਖਨ ਕਾਜ ਬਣੇ ਹੋ ਸਾਰਸ ਤੇ ਬਖਤਾ ਬਣ ਕੇ ਯੁਗ ਕੋਟ ਗਣੇਸ਼ ਦੇ ਹੱਥ ਲਿਖੇ ਹੋ ਇਹਦੇ ਨਾਲੋਂ ਚੰਗਾ ਕਿ ਇੱਕ ਛਿਣ ਮੈਂ ਤੇਰੇ ਅੱਗੇ ਅਰਦਾਸ ਕਰ ਦੇਵਾਂ ਕਿ ਦਾਤਿਆ ਤੂੰ ਬੇਅੰਤ ਹੈ ਮੈਂ ਤੇਰੀ ਸਿਫਤ ਕਰ ਸਕਦਾ ਗਿਣ ਨਹੀਂ ਸਕਦਾ ਤੇਰੀ ਮਹਿਮਾ ਜਿੰਨੀ ਕੁ ਕਰਨਾ ਇੱਕ ਦੂਰ ਕਰ ਲੈਣੀ ਪ੍ਰਵਾਨ ਕਰ ਲੈਣੀ ਉਹ ਬੇਨਤੀ ਤੋਂ ਬਿਨਾਂ ਨਹੀਂ ਰੀਝਦਾ ਲੇਖਿਆਂ ਵਿੱਚ ਨਹੀਂ ਕਾਲ ਕਿਰਪਾ ਬਿਨਾਂ ਬੇਨਤੀ ਨਾ ਤਉ ਤੁਮ ਕੋ ਪ੍ਰਭ ਨਾਇਕ ਰਿਝਿਆ ਥੋੜਾ ਜਿੰਨਾ ਨਹੀਂ ਰਿਝਾ ਸਕਦੇ ਅਸੀਂ ਤੇ ਕਿਹਾ ਹਰ ਗੁਣ ਕਹਿ ਨਾ ਸਕੋ ਬਣਵਾਰੀ ਹਮ ਪਾਪੀ ਪਾਥਰ ਵੀਰ ਡੁਬਤ ਕਰ ਕਿਰਪਾ ਪਖਾਣ ਹਮ ਤਾਰੀ ਅਸੀਂ ਤੇ ਪੱਥਰ ਆ ਪਾਪੇ ਹਾਂ ਤੇ ਡੁੱਬਦੇ ਜਾ ਰਹੇ ਸਾਂ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਹੈ ਕਹਿੰਦੇ ਨੇ ਕਿ ਪੱਥਰ ਡੁੱਬਦਾ ਕਿਉਂ ਆ ਠੋਸ ਹੈ ਭਾਰਾ ਹੈ ਭਾਰੀ ਚੀਜ਼ ਡੁੱਬੇਗੀ ਬੰਦਾ ਕਿਉਂ ਡੁੱਬਦਾ ਕਹਿੰਦੇ ਨੇ ਪਾਪ ਪਾਪਾਂ ਦੇ ਪੱਥਰਾਂ ਨਾਲ ਬੇੜੀ ਭਰੀ ਪਈ ਔਰ ਕਮਾਲ ਇੱਕ ਰੋਜ਼ਾਨਾ ਹੋਰ ਪਾਈ ਜਾਂਦਾ ਕਿ ਪਤਾ ਹੈ ਕਿ ਭਾਰ ਅੱਗੇ ਬਹੁਤ ਹੈ ਬੇੜੀ ਡੁੱਬਣ ਦੇ ਕਿਨਾਰੇ ਹੈ ਹੋਰ ਪਾਪ ਕਰਦਾ ਜਿਹੜਾ ਦਿਨ ਆਵੇ ਕੋਈ ਦੋ ਪੱਥਰ ਬਾਹਰ ਕੱਢ ਬੇੜੀ ਖਾਲੀ ਘਰ ਤਾਂ ਕਿ ਤਰ ਜਾਏ ਨਹੀਂ ਹੋਰ ਪਾਈ ਜਾਂਦਾ ਹਮ ਡੋਲਤ ਬੇੜੀ ਪਾਪ ਭਰੀ ਹਨ ਝੂਠ ਤੇ ਬਹਿਲੇ ਜਿਹੜੇ ਬੋਲੇ ਬਹੁਤ ਨੇ ਲੇਕਿਨ ਹੋਰ ਬੋਲ ਦਿੱਤੇ ਬੁਰਾ ਸੋਚਿਆ ਸੀ ਪਹਿਲਾਂ ਹੀ ਬਹੁਤ ਹੈ ਲੇਕਿਨ ਹੋਰ ਸੋਚੀ ਜਾ ਰਹੇ ਹੈ ਪੱਥਰ ਤੇ ਪਹਿਲੇ ਬੇੜੀ ਭਰੀ ਹੋਈ ਹੈ ਪਾਪਾਂ ਨਾਲ ਲੇਕਿਨ ਹੋਰ ਕਰੀ ਜਾ ਰਹੇ ਹੈ ਹਮ ਡੋਲਤ ਬੇੜੀ ਤੇ ਡੋਲ ਰਹੀ ਹੈ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮੱਤ ਜਾਈ ਥੋੜਾ ਜਿਹਾ ਹਵਾ ਦਾ ਝੋਲਾ ਲੱਗਾ ਤੇ ਡੁੱਬ ਜਾਏਗੀ ਸਨਮੁਖ ਸਿੱਧ ਭੇਟਨ ਕੋ ਆਏ ਨਿਸ਼ਚੋ ਦੇ ਵਡਿਆਈ ਗੁਰਤਾਰ ਤਾਰਨ ਹਾਰਿਆ ਸਤਿਗੁਰੂ ਤੂੰ ਹੀ ਕਿਰਪਾ ਕਰ ਕਹਿੰਦੇ ਮੱਖਣ ਸ਼ਾਹ ਦੇ ਬੇੜੇ ਨੂੰ ਸਤਿਗੁਰਾਂ ਮੋਢਾ ਲਾਏ ਕਿਰਪਾ ਕਰ ਸਾਨੂੰ ਵੀ ਬਚਾ ਕੋਈ ਸਾਡਾ ਬੇੜਾ ਵੀ ਬੰਨੀ ਲੱਗ ਜਾਏ ਗੁਰਤਾਰ ਤਾਰਨ ਹਾਰਿਆ ਦੇ ਭਗਤ ਪੂਰਨੇ ਅਵਨਾਸੀ ਹਾਂ ਤੁਝ ਕੋ ਬਲਹਾਰੇ ਆ ਹੇ ਦਾਤਾ ਕਿਰਪਾ ਕਰਕੇ ਤੂੰ ਸਾਡੀ ਬੇੜੀ ਤਾਰ ਦਿੱਤੀ ਸਾਡੀ ਬੇੜੀ ਬੰਨੇ ਲਾ ਦਿੱਤੀ ਤੇਰੇ ਕਿਹੜੇ ਕਿਹੜੇ ਗੁਣ ਮੈਂ ਆਖਾਂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ
ਸ੍ਰੀ ਰਾਗ ਵਿੱਚ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਅਸਥਾਨ ਹੈ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ
ਘਰ ਪਹਿਲਾ
ਘਰ ਪਹਿਲੇ ਵਿੱਚ ਕੀਰਤਨ ਕਰਨ ਦੀ ਹਦਾਇਤ ਹੈ ਭਾਵ ਇੱਕ ਤਾਲ ਵਿੱਚ ਹਾਂਜੀ
ਚਾਉ ਪਦੇ
ਇਸ ਸ਼ਬਦ ਦੇ ਚਾਰ ਚਰਨ ਹਨ ਚਾਰ ਬੰਦ ਚਾਰ ਪਦ ਚੌਪਦਾ ਇਹ ਚਾਰ ਪਦਿਆਂ ਵਾਲਾ ਸ਼ਬਦ ਹੈ ਜੀ
ਇੱਕ ਓਅੰਕਾਰ
ਪਰਮਾਤਮਾ ਇੱਕ ਹੈ ਰੱਬ ਬਹੁਤੇ ਨਹੀਂ ਸ੍ਰਿਸ਼ਟੀ ਦੇ ਜੀਵ ਬਹੁਤ ਹੋ ਸਕਦੇ ਨੇ ਪਸਾਰਾ ਬਹੁਤ ਹੋ ਸਕਦਾ ਉਹ ਇੱਕ ਹੈ ਕਰਨਹਾਰਾ ਇੱਕ ਹੈ ਓਅੰਕਾਰ ਇੱਕ ਹੈ ਤੇ ਕਾਰ ਪੁਰਸ਼ੇਤਰ ਸੰਸਕ੍ਰਿਤ ਦਾ ਇਸ ਤਰ੍ਹਾਂ ਹੁੰਦਾ ਇੱਕ ਰਸ ਅਸੀਂ ਸਵੇਰੇ ਕੁਛ ਹੋਰ ਹੁੰਦੇ ਹਾਂ ਦੁਪਹਿਰ ਹੋਰ ਹੁੰਦੇ ਹਾਂ ਸ਼ਾਮੀ ਹੋਰ ਹੁੰਦੇ ਪਲ ਪਲ ਚ ਬੰਦਾ ਬਦਲਦਾ ਕਦੀ ਇਹ ਬੜਾ ਸ਼ਾਂਤ ਸਰੂਪ ਹੋ ਕੇ ਰੱਬ ਬਣ ਕੇ ਬੈਠਾ ਕਦੀ ਕ੍ਰੋਧ ਵਿੱਚ ਅੱਗ ਉਗਲਦੀ ਪਈ ਇਹ ਕਦੀ ਕੁਛ ਕਦੀ ਕੁਛ, ਕਬਹੂ ਜੀੜਾ ਉਹ ਵਿਚਰਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰ ਨਾ ਰਹਿਤ ਹੈ ਚਾਰੇ ਕੁੰਤਾ ਪਾਲੇ, ਕਹਿਆ ਸੁਣਿਆ ਨਾ ਖਾਇਆ ਮਨ ਸੰਗਤ ਤੇ ਉਹਨਾਂ ਦੀ, ਨਾ ਆਖਿਆ ਸੁਣਦੇ ਨੇ ਔਰ ਨਾ ਖਾਧਾ ਮੰਨਦੇ ਨੇ, ਅੱਖਾਂ ਕਦੇ ਮੰਨਦੀਆਂ ਨੇ ਮੈਂ ਕੀ ਵੇਖੇ ਨਹੀਂ, ਇਹ ਕੰਨ ਕਿਤੇ ਮੰਨਦੇ ਨੇ ਮੈਂ ਅੱਜ ਤੱਕ ਕੀ ਸੁਣਿਆ। ਜਿਹੜੀ ਗੱਲ ਫਾਇਦੇ ਦੀ ਹੋਵੇ ਕਹਿੰਦੇ ਸੁਣੇ, ਜਿੱਥੇ ਜਾਪੇ ਨੁਕਸਾਨ ਨਾ, ਮੈਂ ਤੇ ਸੁਣਿਆ ਹੀ ਨਹੀਂ, ਕਹਿਆ ਸੁਣਿਆ ਨਾ ਖਾਇਆ ਮਨ ਕਿੰਨਾ ਹੀ ਛੇਤੀ ਵਸ, ਉਹਨਾਂ ਨਾਲ ਤੇ ਸਾਡਾ ਵਸ ਘੜੀ ਘੜੀ ਚ ਮੁਕਰ ਜਾਂਦੇ ਨੇ, ਪ੍ਰੰਤ ਨਾਨਕ ਦਸਨ ਦਾਸਾ ਖਿਣ ਤੋਲਾ ਖਿਣ ਮਾਸਾ, ਇਹ ਤੇ ਖਿਣ ਚ ਤੋਲਾ ਬਣ ਜਾਂਦਾ ਖਿਣ ਚ ਮਾਸਾ, ਪਰ ਪ੍ਰਮਾਤਮਾ ਐਸਾ ਨਹੀਂ, ਉਹ ਇੱਕ ਰਸ ਹੈ ਜੋ ਹੈ ਆਪਣੇ ਸਹਿਜ ਵਿੱਚ ਹੈ, ਉਹ ਇੱਕ ਰਸ ਹੈ ਤੇ ਹੁਣ ਮਿਲਦਾ ਕਿਵੇਂ, ਜਦੋਂ ਹੈ ਹਰ ਵੇਲੇ ਹੈ ਮਿਲਦਾ ਕਿਵੇਂ ਹੈ, ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ, ਬਸ ਉਹ ਕਿਰਪਾ ਨਾਲ ਹੀ ਅਸੀਂ ਅਰਦਾਸ ਵਿੱਚ ਹੋਈਏ, ਹੋਏ ਨਿਮਾਣੀ ਠਹਿ ਪਈ ਮਿਲਿਆ ਸਹਿ ਸੁਭਾਅ, ਕਿਸੇ ਚਤਰਾਈ ਨਾਲ ਨਹੀਂ ਸਿਆਣਪ ਨਾਲ ਨਹੀਂ, ਕਿਰਪਾ ਵੀ ਕਿਰਪਾ ਨਾਲ ਹੀ ਮਿਲਦੀ ਹੈ, ਉਸ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ।
ਹਾਂਜੀ, ਸਤਿਗੁਰ ਪ੍ਰਸਾਦ
ਗੁਰੂ ਦੀ ਕਿਰਪਾ ਦੁਆਰਾ।
ਹਾਂਜੀ, ਜੋ ਹਰ ਸੇਵਹਿ ਸੰਤ ਭਗਤ,
ਹਾਂਜੀ
ਤਿਨ ਕੇ ਸਭ ਪਾਪ ਨਿਵਾਰੇ।
ਜਿਹੜੇ ਸੰਤ ਭਗਤ ਪ੍ਰਮਾਤਮਾ ਤੈਨੂੰ ਸਿਮਰਦੇ ਹਨ, ਉਹਨਾਂ ਦੇ ਸਾਰੇ ਪਾਪਾਂ ਦਾ ਨਾਸ ਕਰ ਦਿੰਦਾ। ਇਸ ਬਚਨ ਨੂੰ ਵਿਚਾਰ ਲਈਏ, ਸੰਤ ਭਗਤ ਉਸ ਨੂੰ ਸੇਵਦੇ ਹਨ, ਪ੍ਰਮਾਤਮਾ ਹੈ ਨਿਰਾਕਾਰ, ਇੰਦਰੀਆਂ ਦੀ ਪਹੁੰਚ ਤੋਂ ਪਰਾਂ, ਹੁਣ ਜੇ ਕਿਤੇ ਉਸਦੇ ਕੋਈ ਚਰਨ ਹੁੰਦੇ ਸਥੂਲ, ਜਿਵੇਂ ਬੰਦੇ ਉਹਦੇ ਨੇ ਕੁੱਟ ਦਿੰਦੇ, ਸਥੂਲ ਹੁੰਦਾ ਉਹਦੇ ਕੱਪੜੇ ਧੋ ਦਿੰਦੇ, ਸਥੂਲ ਹੁੰਦਾ ਕੋਈ ਭੋਜਨ ਪਰੋਸ ਦਿੰਦੇ, ਪਰ ਉਹ ਤੇ ਨਿਰਗੁਣ ਹੈ, ਚੱਕਰ ਚਿਹਨ ਹਰ ਵਰਨ ਜਾਤ ਹਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਫੇਕ ਕੋ ਕਹਿ ਨਾ ਸਕਤ ਕੇ, ਫਿਰ ਸੇਵਨ ਦਾ ਅਰਥ ਕਿਵੇਂ ਹੈ। ਗੁਰਮਤ ਤੱਤ ਵੇਤਾ ਅੱਜ ਤੱਕ ਇੱਥੇ ਤੱਕ ਪਹੁੰਚੇ ਨੇ, ਸਿਮਰਨ ਕਰਨਾ ਹੈ ਤੁਸੀਂ ਨਿਰੰਕਾਰ ਦਾ ਤੇ ਸੇਵਾ ਕਰਨੀ ਹੈ ਸੰਸਾਰ ਦੀ। ਨਿਰੰਕਾਰ ਦਾ ਹੀ ਸਾਰਾ ਆਕਾਰ ਹੈ, ਹਜ਼ਾਰਾਂ ਮੂਰਤਾਂ ਤੇਰੀਆਂ ਨੇ, ਇਹ ਹਜ਼ਾਰਾਂ ਨੇਤਰ ਤੇਰੇ ਹੀ ਨੇ, ਇਹ ਹਜ਼ਾਰਾਂ ਨੱਕ ਤੇਰੇ ਨੇ, ਹਜ਼ਾਰਾਂ ਚਰਨ ਤੇਰੇ ਨੇ। ਆਰਤੀ ਦਾ ਸ਼ਬਦ ਪੜ੍ਹਦੇ ਹੋ, ਸਹਿਸ ਤਵ ਨੈਣ ਨਨ ਨੈਣ ਹੈ ਤੁਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਜ ਪਦ ਪਦ ਕਹਿੰਦੇ ਨੇ ਚਰਨਾਂ ਨੂੰ, ਸਹਿਜ ਪਦ ਬਿਮਲ ਨਿਰਮਲ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇ ਵਿਚਲਤ, ਹਜ਼ਾਰਾਂ ਨੱਕਾਂ ਤੇਰੀਆਂ ਨੇ ਪਰ ਨਿਰਾਕਾਰ ਹੋਣ ਕਰਕੇ ਤੇਰਾ ਕੋਈ ਅੰਗ ਨਹੀਂ। ਉਸਨੂੰ ਹੁਣ ਅਸੀਂ ਯਾਦ ਕਰਨਾ ਹੈ, ਸਿਮਰਨ ਕਰਨਾ ਹੈ, ਸੇਵਾ ਕਰਨੀ ਸੰਸਾਰ ਦੀ, ਹੁਣ ਸੇਵਾ ਕਿਉਂ ਸਿਮਰਨ ਕਿਵੇਂ ਕਰੀਏ। ਜਪਜੀ ਸਾਹਿਬ ਦੀ ਇੱਕ ਪੌੜੀ ਵੱਲ ਧਿਆਨ ਦਵਾਵਾਂ, ਅਸੰਖ ਜਪ, ਅਸੰਖ ਦਾ ਅਰਥ ਹੋ ਗਿਆ ਗਿਣਤੀ ਤੋਂ ਹੀ ਪਰਾਂ, ਜਪ ਇਹਨੇ ਨੇ ਅਸੰਖ ਜਪ, ਅਸੰਖ ਭਾਉ, ਅਨੇਕ ਤਰ੍ਹਾਂ ਦਾ ਪ੍ਰੇਮ, ਅਸੰਖ ਪੂਜਾ, ਪੂਜਾ ਕੋਈ ਅੰਤ ਹੀ ਨਹੀਂ, ਇਹ ਕਿਸੇ ਤਰ੍ਹਾਂ ਕਰਦਾ ਦੂਸਰਾ ਕਿਸੇ ਤਰ੍ਹਾਂ ਕਰ ਰਿਹਾ, ਅਸੰਖ ਪੂਜਾ, ਅਸੰਖ ਤਪ ਤਾਓ, ਤਪ ਵੀ ਇੱਕ ਨਹੀਂ, ਕੋਈ ਪਾਣੀ ਚ ਖਲੋ ਕੇ ਤਪ ਕਰ ਰਿਹਾ, ਕੋਈ ਪਾਣੀ ਦੇ ਨੇੜੇ ਨਹੀਂ ਜਾਂਦਾ। ਜੈਨੀਆਂ ਨੇ ਉਹ ਪਹਾੜ ਚੁਣੇ ਜਿੱਥੇ ਇੱਕ ਰੁੱਖ ਨਹੀਂ, ਉਹ ਕਹਿੰਦੇ ਨੇ ਪਾਣੀ ਨੇੜੇ ਛੋ ਗਿਆ ਤੇ ਤਪ ਭੰਗ ਹੋ ਜਾਏਗਾ, ਅਸੀਂ ਤਪਾਉਣਾ ਸਰੀਰ ਨੂੰ, ਇੱਕ ਪਾਣੀ ਚ ਖਲੋ ਕੇ ਤਪ ਕਰਦਾ, ਇੱਕ ਧੁੱਪ ਵਿੱਚ ਬੈਠਾ ਹੋਇਆ ਤਪ ਕਰਦਾ, ਭੁੱਖਾ ਰਹਿ ਕੇ ਤਪ ਕਰਦਾ ਪਿਆ, ਕੋਈ ਪੁੱਠਾ ਲਟਕ ਕੇ ਤਪ ਕਰਦਾ ਪਿਆ। ਅਸੰਖ ਪੂਜਾ ਅਸੰਖ ਤਪ ਤਾਓ, ਕੋਈ ਅੰਤ ਨਹੀਂ ਇਹਦੇ ਵਿੱਚ, ਸਿੱਧੇ ਰਸਤੇ ਵੀ ਹਨ ਖਤਰੇ ਪੁੱਠੇ ਵੀ ਹੈ, ਸਾਨੂੰ ਗੁਰੂ ਨੇ ਜੋ ਦੱਸਿਆ ਸੀ ਉਸ ਤੇ ਦ੍ਰਿੜ ਰਹਿਣਾ। ਮੈਨੂੰ ਐਸਾ ਜਪੇਸ਼ਰ ਇੱਕ ਮਿਲਿਆ ਸੀ, ਕਹਿਣ ਲੱਗਾ ਜੀ ਬਸ ਅਨਹਦ ਵੀ ਵੱਜ ਗਏ, ਸੱਚਖੰਡ ਵੀ ਪੁੱਜ ਗਏ, ਸਭ ਕੁਝ ਹੋ ਗਿਆ, ਨਿਰੰਕਾਰ ਦੀ ਮਿਹਰ ਹੋ ਗਈ। ਮੈਂ ਪੁੱਛਿਆ ਹੋਈ ਕਿਵੇਂ? ਬਸ ਪੂਰਾ ਮਹਾਂਪੁਰਖ ਮਿਲ ਗਿਆ, ਉਸਨੇ ਮੰਤਰ ਦੇ ਦਿੱਤਾ ਬਸ। ਮੈਂ ਪੁੱਛਿਆ ਕਿਹੜਾ ਦੇ ਦਿੱਤਾ? ਇਹ ਦੱਸਿਆ ਤਾਂ ਨਹੀਂ, ਚਲੋ ਮੈਂ ਤੁਹਾਨੂੰ ਦੱਸ ਦਿੰਦਾ। ਦੱਸ ਕੀ? ਕਹਿਣ ਲੱਗਾ ਬਸ ਜਪਿਆ ਇੱਕ ਦੋ ਤਿੰਨ ਚਾਰ, ਚਾਰ ਤਿੰਨ ਦੋ ਇੱਕ, ਇੱਕ ਦੋ ਬਸ ਮਨ ਟਿੱਕਿਆ। ਮੈਂ ਕਿਹਾ ਕਮਾਲ, ਉਹ ਸੁਣ ਭਾਈ ਜਰਾ ਕਰ ਮੰਤਰ, ਜਦੋਂ ਤੱਕ ਤੇਰੇ ਵਰਗੇ ਲੈਣ ਵਾਲੇ ਮਿਲਦੇ ਰਹਿਣਗੇ ਕੰਮ ਚੱਲਦਾ ਹੀ ਰਹਿਣਾ। ਇਹ ਕਿਉਂ ਐਸਾ? ਉਹਨੇ ਤਰਕ ਹੀ ਦਿੱਤਾ। ਇੱਕ ਤਾਂ ਸ੍ਰਿਸ਼ਟੀ ਬਣੀ ਹੈ ਤੇ ਪਸਾਰਿਆ ਤੇ ਉਹ ਅੱਗੇ ਜਾ ਕੇ ਫਿਰ ਵਾਪਸ ਆ ਮੈਂ ਸ੍ਰਿਸ਼ਟੀ ਚੋਂ ਤੇ ਮੁੱਕ ਜਾਂਦੀ। ਪੰਜ ਨਹੀਂ ਅੱਗੇ, ਛੇ ਨਹੀਂ ਅੱਗੇ, ਸੱਤ ਨਹੀਂ ਅੱਗੇ। ਮੈਂ ਗੱਲ ਸੁਣਾ ਗਈ ਹੈ, ਥੋੜਾ ਹਿਲਿਆ ਤੇ ਸਹੀ, ਪਤਾ ਨਹੀਂ ਕੁਛ ਸਮਝ ਆਈ ਕਿ ਨਹੀਂ ਆਈ। ਇੱਕ ਵਾਰੀ ਇੱਕ ਵਿਗਿਆਪਨ ਇੱਕ ਇਸ਼ਤਿਹਾਰ ਆਇਆ, ਅਸੀਂ ਐਸਾ ਵਾਜਾ ਮਿਊਜ਼ਿਕ ਤਿਆਰ ਕੀਤਾ। ਹੁਣ ਵਾਜੇ ਤੇ ਪੱਖੇ ਨਾਲ ਵੱਜਦੇ ਹੋ, ਕੀਰਤਨੀਆਂ ਤੁਸੀਂ ਸੁਣਦੇ ਹੋ, ਜਾਂ ਇੱਕ ਨਵਾਂ ਇਲੈਕਟ੍ਰਿਕ ਪਲੱਗ ਲੱਗਦਾ ਵੱਜਦੇ ਨੇ, ਕੁਛ ਬੈਟਰੀਆਂ ਪਾ ਕੇ ਅਸੀਂ ਉਹ ਵਾਜਾ ਬਣਾਇਆ। ਨਾ ਬੈਟਰੀ ਦੀ ਲੋੜ, ਨਾ ਪੱਖਾ ਮਾਰਨ ਦੀ ਲੋੜ, ਨਾ ਪਲੱਗ ਲਾਉਣ ਦੀ ਲੋੜ। ਭਾਵੇਂ ਬੇੜੀ ਚ ਬਹਿ ਕੇ ਵਜਾਓ, ਪਹਾੜੀ ਤੇ ਵਜਾਓ, ਟ੍ਰੇਨ ਚ ਵਜਾਓ, ਘਰ ਵਜਾਓ, ਮੰਗਾ ਲਿਆ ਕਿਸੇ, ਉਹ ਜਦੋਂ ਮੰਗਾਇਆ ਖੋਲਿਆ ਨਾ ਤੇ ਨਿਕਲਿਆ ਵਿੱਚੋਂ ਕਿ ਬੱਚਿਆਂ ਦਾ ਛਣਕਣਾ, ਛਣਕਾਈ ਜਾਓ ਬਸ। ਨਾ ਬੈਟਰੀ ਪਾਉਣ ਦੀ ਲੋੜ, ਨਾ ਇਹਨੂੰ ਕਿਸੇ ਪਲੱਗ ਲਾਉਣ। ਮੈਂ ਕਿਹਾ ਤੈਨੂੰ ਛਣਕਣਾ ਮਿਲਿਆ, ਇਹ ਵਜਾਈ ਜਾ, ਛਣਕਾਈ ਜਾ, ਇੱਕ ਦੋ ਤਿੰਨ ਚਾਰ, ਚਾਰ ਤਿੰਨ ਦੋ। ਕਮਾਲ ਹੈ ਜਪ ਦੱਸਣ ਵਾਲ। ਵੈਸੇ ਪਾਗਲਾਂ ਪਾਗਲਾਂ ਦੇ ਸਵਾਲ ਜਵਾਬ ਵੀ ਬੜੇ ਕਮਾਲ ਮਿਲ ਜਾਂਦੇ। ਇੱਕ ਵਾਰ ਸਕੂਲ ਚ ਟੀਚਰ ਕਹਿੰਦਾ ਬੱਚੇ ਇੰਨੇ ਪੜ੍ਹਾਏ ਨੇ ਜੋ ਸਵਾਲ ਪੁੱਛੋ ਦੱਸਣਗੇ। ਉਹ ਕਹਿਣ ਲੱਗਾ ਦੱਸੋ, ਇੱਕ ਜਹਾਜ਼ 500 ਮੀਲ ਪ੍ਰਤੀ ਘੰਟਾ ਦਿੱਲੀ ਤੋਂ ਕਲਕੱਤੇ ਜਾ ਰਿਹਾ, ਮੇਰੀ ਉਮਰ ਕਿੰਨੀ? ਇਹੋ ਜਿਹਾ ਸਵਾਲ ਕਦੇ ਸੁਣੇ? ਇੱਕ ਬੱਚੇ ਹੱਥ ਕੜਾ ਕਰ ਹੀ ਦਿੱਤਾ, ਕਹਿਣ ਲੱਗਾ ਜੀ ਤੁਹਾਡੀ ਉਮਰ 44 ਸਾਲ। ਕਹਿਣ ਲੱਗਾ ਹੈ ਹੀ 44 ਸਾਲ ਮੇਰੀ ਉਮਰ ਤੋਂ ਕੱਢਿਆ ਕਿਵੇਂ? ਕਹਿਣ ਲੱਗਾ ਕੋਲ ਇੱਕ ਹੈ ਸਾਡੇ ਵੀਰ, ਉਹ ਹੈ 22 ਸਾਲ ਦਾ ਤੇ ਅੱਧਾ ਪਾਗਲ ਹੈ, ਤੇ ਤੂੰ ਪੂਰਾ ਪਾਗਲ ਹੈ, ਤਾਂ 22 ਦੂਣ 44 ਬਸ ਇਸ ਹਿਸਾਬ ਨਾਲ ਮੈਂ ਕੱਢ ਲਿਆ। ਮੈਂ ਤੁਹਾਨੂੰ ਬੇਨਤੀ ਕਰਾਂ, ਬਹੁਤ ਸਾਰੇ ਪਾਗਲਾਂ ਨੇ ਸਿਮਰਨ ਦਾ ਉਹ ਹਾਲ ਕਰ ਛੱਡਿਆ, ਲੋਕਾਂ ਨੂੰ ਕੁਰਾਹੇ ਪਾ ਕੇ ਰੱਖ ਦਿੱਤਾ। ਆਪਣੇ ਘਰ ਦੀ ਗੱਲ ਯਾਦ ਰੱਖਣੀ, ਇਸ ਨੂੰ ਕਦੇ ਨਾ ਭੁੱਲਣਾ ਕਿ ਸਾਨੂੰ ਸਿਮਰਨ ਕੀ ਦੱਸਿਆ। ਤੁਹਾਨੂੰ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਇ, ਗੁਰਮੰਤਰ ਹੈ ਤੁਹਾਡਾ ਵਾਹਿਗੁਰੂ। ਤੁਸੀਂ ਬਾਣੀ ਨੂੰ ਪੜ੍ਹਨਾ ਹੈ ਤੇ ਇੱਕ ਗੱਲ ਹੋਰ ਯਾਦ ਰੱਖਣੀ ਹੈ, ਸਤਿਗੁਰੂ ਨੇ ਕਿਹਾ ਉਹਦੀ ਸਿਫਤ ਵੀ ਕਰੋ, ਨਾਮ ਦੀ ਮਹਿਮਾ ਵੀ ਕਰੋ। ਨਾਮ ਦੀ ਮਹਿਮਾ ਹੁਣ ਕਿਵੇਂ ਕਰੀਏ? ਪਟ ਗਜੰਦ ਜੀ ਨੂੰ ਪੜ੍ਹੀਏ, ਉਹਨਾਂ ਕੋਲੋਂ ਸਾਨੂੰ ਸਿੱਖਿਆ ਮਿਲੇਗੀ। ਉਹ ਕਹਿੰਦੇ ਨੇ ਵਾਹਿਗੁਰੂ ਵੀ ਆਖੋ, ਵਾਹਿਗੁਰੂ ਦੀ ਮਹਿਮਾ ਵੀ ਕਰੋ। ਕਿਵੇਂ? ਸੇਵਕ ਕੈ ਭਰਭੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਤਬ ਸਦਾ ਸਲਾਮਤ, ਕਹ ਨਾ ਸਕੈ ਕਉ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੇ ਤੈ ਅਵੰਤ, ਤਿਲ ਕੋ ਮੋਹ ਹੋਇਆ ਮਨ ਮਦ ਕਾ, 84 ਲੱਖ ਜੂਣ ਉਪਾਏ, ਰਿਜਕ ਦੀਆ ਸਭ ਹੋ ਕੋ ਤਦ ਕਾ। ਸੇਵਕ ਭਰਭੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਸਿੱਖ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸਿਮਰਨ ਕਿਸ ਦਾ ਹੋ ਰਿਹਾ? ਨਿਰਾਕਾਰ ਦਾ। ਸੇਵਾ ਕਰਨੀ ਹੈ ਸੰਸਾਰ ਦੀ, ਸਿਮਰਨ ਕਰਨਾ ਹੈ ਨਿਰਾਕਾਰ ਦਾ। ਕਹਿੰਦੇ ਨੇ ਜਿਹੜੇ ਤੈਨੂੰ ਸੇਵਦੇ ਨੇ ਤੂੰ ਉਹਨਾਂ ਦੇ ਪਾਪਾਂ ਦਾ ਨਾਸ ਕਰਦਾ। ਜਿਉਂ ਜਿਉਂ ਜਪਿਆ, ਜਿਨ ਜਪਿਆ ਤਿਨ ਕਉ ਬਲਹਾਰ, ਤਿਸ ਕੈ ਸੰਗ ਕਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਤੋਰ, ਸੰਤ ਜਣਾ ਕੀ ਬਾਛੋ ਤੋਰ। ਜਿਨ੍ਹਾਂ ਨੇ ਜਪਿਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ ਜੋ ਅਰਸੀ ਮੈਂ ਸੰਤ ਭਗਤ ਤਿਨ ਕਹਿ ਸਭ ਪਾਪ ਨਿਵਾਰੀ ਉਹਨਾਂ ਦੇ ਪਾਪ ਤੁਸੀਂ ਦੂਰ ਕਰ ਦਿੱਤੇ ਜਿਨ੍ਹਾਂ ਨੇ ਤੁਹਾਨੂੰ ਜਪਿਆ ਜਿਨ੍ਹਾਂ ਨੇ ਤੁਹਾਨੂੰ ਸੇਵਿਆ ਸੇਵਨ ਦੇ ਅਰਥ ਗੁਰਮਤ ਦੇ ਵਿਦਵਾਨਾਂ ਨੇ ਸਿਮਰਨ ਕੀਤੇ ਹਨ ਨਿਰਾਕਾਰ ਦੀ ਕੋਈ ਹੋਰ ਸੇਵਾ ਅਸੀਂ ਕਰ ਨਹੀਂ ਸਕਦੇ ਉਸ ਦਾ ਸਿਮਰਨ ਕਰਨਾ ਹੈ ਔਰ ਸੰਸਾਰ ਦੀ ਸੇਵਾ ਕਰਨੀ ਹੈ
ਹਾਂਜੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ
ਸਾਡੇ ਤੇ ਕਿਰਪਾ ਕਰ ਹੇ ਮੇਰੇ ਮਾਲਕ ਹੁਣ ਨਾਲ ਹੀ ਉੱਤਰ ਵੀ ਦੇ ਦਿੱਤਾ ਕਿ ਸਾਡਾ ਨਿਸਤਾਰਾ ਕਿਵੇਂ ਹੋਵੇ ਸਾਡੇ ਤੇ ਕਿਰਪਾ ਕਰ ਸਾਨੂੰ ਉਸ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਹੈ ਸੰਗਤ ਉਹਨਾਂ ਨੂੰ ਕਿਹੜੀ ਪਿਆਰੀ ਹੈ ਉਹ ਸੰਗਤ ਪਿਆਰੀ ਹੈ ਜਿਸ ਸੰਗਤ ਵਿੱਚ ਇੱਕ ਪਰਮਾਤਮਾ ਦਾ ਚਰਚਾ ਹੈ ਇੱਕ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਇੱਕ ਨਾਮ ਹੁਕਮ ਹੈ ਨਾਨਕ ਸਤਿਗੁਰ ਬਿਆ ਬੁਝਾਏ ਜੀਓ ਪਰਮਾਤਮਾ ਦਾ ਨਾਮ ਜਪਣਾ ਇਹ ਸਾਡੇ ਵਾਸਤੇ ਹੁਕਮ ਹੈ ਇਹ ਗੁਰੂ ਨੇ ਸਾਨੂੰ ਸਮਝ ਦਿੱਤੀ ਹੈ ਸੰਗਤ ਐਸੀ ਹੈ ਉੱਥੇ ਕੀ ਹੁੰਦਾ ਬੰਦਿਆਂ ਦਾ ਇਕੱਠ ਹੀ ਮੇਰੀ ਸੰਗਤ ਨਹੀਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੀ ਖੋਲ ਕੇ ਵਿਆਖਿਆ ਕਰ ਦਿੱਤੀ ਹੈ ਆ ਹਜੂਨੇ ਵੱਧ ਕੇ ਸ਼ੈਤਾਨੀ ਬਵਦ ਆਕ ਬੱਤਿਆ ਜਵਾ ਪਸ਼ਾ ਮਾਨੀ ਬਵਤ ਆ ਹਜੂਨੇ ਬਹਿਕ ਬਹਿਰੇ ਬੰਦਗੀ ਆ ਹਜੂਨੇ ਬਹਿਕ ਬਹਿਰੇ ਜ਼ਿੰਦਗੀ ਜਿੱਥੇ ਬੈਠਿਆਂ ਜ਼ਿੰਦਗੀ ਮਿਲੇ ਜਿੱਥੇ ਬੈਠਿਆਂ ਬੰਦਗੀ ਹੋਵੇ ਉਹ ਸੰਗਤ ਵਿੱਚ ਜਾ ਉਸ ਸੰਗਤ ਵਿੱਚ ਬੈਠ ਜਿਹੜੀ ਸੰਗਤ ਅਕਾਲ ਪੁਰਖ ਨਾਲ ਜੁੜੀ ਹੈ ਉਸ ਸੰਗਤ ਵਿੱਚ ਬੈਠ ਜਿੱਥੇ ਗੁਰੂ ਦਾ ਹੁਕਮ ਪ੍ਰਚਾਰਿਆ ਜਾਂਦਾ ਉਸ ਸੰਗਤ ਵਿੱਚ ਬੈਠ ਜਿੱਥੇ ਰੱਬ ਦੀ ਮਹਿਮਾ ਹੁੰਦੀ ਹੈ ਕਹਿੰਦੇ ਨੇ ਮੈਨੂੰ ਉਸ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਕਬੂਲ ਹੈ ਜੋ ਪਰਮਾਤਮਾ ਤੈਨੂੰ ਪ੍ਰਵਾਨ ਹੈ ਤੈਨੂੰ ਕਬੂਲ ਹੈ ਉਸ ਸੰਗਤ ਵਿੱਚ ਮੈਨੂੰ ਰੱਖ
ਹਰ ਗੁਣ ਕਹਿ ਨਾ ਸਕੋ ਬਨਵਾਰੀ
ਪਰਮਾਤਮਾ ਦੇ ਗੁਣ ਬੇਅੰਤ ਗੁਣ ਨੇ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ ਪਰਮਾਤਮਾ ਜੋ ਤੈਨੂੰ ਪਾਉਂਦਾ ਉਹ ਮੇਰੀ ਝੋਲੀ ਵਿੱਚ ਪਾ ਦੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੋਰ ਕਸ਼ਦੀ ਜੈ ਗੁਣ ਬੇਅੰਤ ਨੇ ਗਿਣੇ ਨਹੀਂ ਜਾਂਦੇ ਜਿੰਨੇ ਕਹਿੰਦੇ ਹੋਏ ਹੋਰ ਸਾਹਮਣੇ ਆ ਜਾਂਦੇ ਨੇ ਕਿਰਪਾ ਕਰ ਤੇਰੇ ਗੁਣ ਪੂਰੇ ਵਰਣਨ ਨਹੀਂ ਹੋ ਸਕਦੇ
ਹਾਂਜੀ ਹਮ ਪਾਪੀ ਪਾਥਰ ਨੀਰ ਡੁੱਬਤਾ ਕਰ ਕਿਰਪਾ ਪਾਖਣ ਹਮ ਤਾਰੀ
ਹਾਂ ਪਾਪੀ ਉਹ ਪਾਪਾਂ ਦੇ ਨਾਲ ਭਾਰੇ ਹੋ ਗਏ ਭਾਰੇ ਡੁੱਬਦੇ ਨੇ ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਫਾਰ ਜੀਵਨ ਵਿੱਚੋਂ ਪਾਪ ਮੁੱਕ ਜਾਣ ਨਾਮ ਨੇ ਸਾਨੂੰ ਹਲਕਾ ਕਰ ਦੇਣਾ ਕਦੀ ਮਹਿਸੂਸ ਕੀਤਾ ਹੋਵੇਗਾ ਕਿਸੇ ਦੀ ਨਿੰਦਾ ਹੀ ਕਰ ਬੈਠੀਏ ਨਾ ਜੇ ਉਹਨੂੰ ਪਤਾ ਲੱਗ ਜਾਏ ਤੇ ਸਾਡਾ ਸਿਰ ਭਾਰਾ ਹੋ ਜਾਂਦਾ ਭਾਰ ਜਾਪਦਾ ਕਿ ਮਾੜਾ ਹੋਇਆ ਪਤਾ ਲੱਗ ਗਿਆ ਚੁਗਲੀ ਕੀਤੀ ਪਤਾ ਲੱਗ ਗਿਆ ਬੁਰਾਈ ਕਿਸੇ ਦੀ ਕੀਤੀ ਪਤਾ ਲੱਗ ਗਿਆ ਪਾਪ ਕੀਤਾ ਇਹ ਬੋਝ ਹੈ ਇਹ ਦਿਮਾਗ ਦੇ ਉੱਤੇ ਬੋਝ ਹੈ ਦਿਲ ਦੇ ਉੱਤੇ ਬੋਝ ਬਣ ਕੇ ਬੈਠਾ ਇਹ ਬੋਝ ਲੈ ਡੁੱਬਦਾ ਕਹਿੰਦੇ ਨੇ ਪਾਪੀ ਹਾਂ ਔਰ ਪੱਥਰ ਹਾਂ ਪਾਪਾਂ ਦੇ ਨਾਲ ਪੱਥਰ ਬਣ ਗਏ ਹਾਂ ਪਾਪਾਂ ਨਾਲ ਨਾਮ ਜਪ ਜਪ ਕੇ ਭਾਰ ਉਤਾਰਨਾ ਨਾਮ ਜਪਾਂਗੇ ਹੌਲੀ ਹੋ ਜਾਵਾਂਗੇ ਕਰਨਾ ਕਿ ਬੰਦਾ ਇੱਕ ਹੀ ਕੰਮ ਕਰ ਲਵੇ ਨਾ ਘੱਟੋ ਘੱਟ ਜਿਨ੍ਹਾਂ ਨਾਲ ਵਧੇਕੇ ਕੀਤੇ ਹੈ ਮੁਆਫ਼ੀ ਤੇ ਮੰਗ ਲਵੇ ਰੱਬ ਕੋਲੋਂ ਮੁਆਫ਼ੀ ਮੰਗ ਲਵੇ ਪਰਮਾਤਮਾ ਮੇਰੀਆਂ ਗਲਤੀਆਂ ਮੈਨੂੰ ਮੁਆਫ਼ ਕਰ ਇਹ ਹੁਣ ਹੋਵੇਗਾ ਅਸਲ ਚ ਤਾਂ ਸੰਗਤ ਵਿੱਚ ਆਵਾਂਗੇ
ਸੰਗਤ ਵਿੱਚ ਬੈਠ ਕੇ ਗੱਲ ਦਾ ਵਾਰ ਵਾਰ ਵਰਣਨ ਹੁੰਦਾ ਭਾਈ ਪ੍ਰਮਾਤਮਾ ਤੱਕ ਜਾਣਾ ਔਰ ਕਿਹੜਾ ਮੂੰਹ ਲੈ ਕੇ ਜਾਣਾ ਉੱਥੇ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਾ ਹੀ ਜਾਏ ਦਰਗਾਹ ਵਿੱਚ ਥਾਂ ਨਹੀਂ ਮਿਲੇਗਾ ਗੁਰੂ ਕਹਿੰਦੇ ਨੇ ਮੈਂ ਅੰਮ੍ਰਿਤ ਜਲ ਲੈ ਕੇ ਬੈਠਾ ਮੂੰਹ ਧੋ ਲੈ ਉਜਲਾ ਕਰ ਲੈ ਤਾਂ ਕਿ ਅੱਗੇ ਸੁਰਖਰੂ ਹੋ ਕੇ ਜਾਏ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਉਜਲੇ ਮੂੰਹ ਨੇ ਮੈਨੂੰ ਉਸ ਸੰਗਤ ਵਿੱਚ ਰੱਖ ਜਿਹਨਾਂ ਦੇ ਮੂੰਹ ਉਜਲੇ ਨੇ ਉਹਨਾਂ ਦੀ ਸੰਗਤ ਵਿੱਚ ਰੱਖ ਜੋ ਹਲਕੇ ਨੇ ਜਿੱਥੇ ਜਾ ਕੇ ਪਾਪ ਮੁੱਕਦੇ ਨੇ ਉਸ ਸੰਗਤ ਵਿੱਚ ਨਾ ਲਿਜਾਈ ਜਿੱਥੇ ਪਾਪ ਹੁੰਦੇ ਨੇ ਪਾਪ ਹੋਰ ਇਕੱਠੇ ਹੁੰਦੇ ਨੇ ਉੱਥੇ ਲੈ ਜਾ ਜਿੱਥੇ ਅਵਗਨ ਮੁੱਕਦੇ ਨੇ ਪਾਪ ਮੁੱਕਦੇ ਨੇ ਹਲਕੇ ਹੋਈਦਾ ਹੈ ਹਾਂਜੀ
ਰਹਾਓ ਜਨਮ ਜਨਮ ਕੇ ਲਾਗੇ ਬਿਖ ਮੋਰਚਾ
ਜਨਮ ਜਨਮ ਦੇ ਬਿਖ ਤੇ ਕਹਿੰਦੇ ਨੇ ਜ਼ਹਿਰ ਨੂੰ ਜ਼ਹਿਰੀਲਾ ਇਹ ਜੰਗਾਲ ਜੰਗਾਲ ਲੱਗਾ ਹੋਵੇ ਨਾ ਲੋਹਾ ਹੁਣ ਸਭ ਤੋਂ ਸਖਤ ਚੀਜ਼ ਪੱਕੀ ਚੀਜ਼ ਜੇ ਕੋਈ ਹੈ ਧਾਤੂ ਤੇ ਲੋਹਾ ਪਰ ਲੋਹੇ ਨੂੰ ਵੀ ਜੰਗਾਲ ਲੱਗ ਜਾਏ ਤੇ ਉਸਨੂੰ ਤਬਾਹ ਕਰ ਦਿੰਦਾ ਉਸਨੂੰ ਖਤਮ ਕਰ ਦਿੰਦਾ ਆਪ ਨੂੰ ਪਤਾ ਹੈ ਜੰਗਾਲ ਲੱਗ ਜਾਏ ਲੋਹੇ ਨੂੰ ਵੀ ਖਾ ਜਾਂਦਾ ਹੁਣ ਇੱਕ ਔਜ਼ਾਰ ਹੈ ਮਸਕਲਾ ਉਹ ਲੈ ਕੇ ਜੰਗਾਲ ਉਤਾਰ ਦਿੰਦੇ ਨੇ ਤਾਂ ਕਿ ਲੋਹਾ ਬਚ ਜਾਏ ਸੱਤਾ ਬਲਵੰਡ ਦੀ ਵਾਰ ਪੜੋ ਰਾਮ ਕਲੀ ਕੀ ਵਾਹ ਰਾਏ ਬਲਵੰਡ ਤਥਾ ਸਤ ਡੂਮ ਆਖੇ ਉਸ ਦੇ ਵਿੱਚ ਕਹਿੰਦੇ ਨੇ ਦਲ ਸੇਵੈ ਉਮਤ ਖੜੇ ਮਸਕਲਾ ਹੋਏ ਜੰਗਾਲੇ ਜਿਵੇਂ ਮਸਕਲੇ ਨਾਲ ਜੰਗਾਲ ਲਾਉਂਦੇ ਨੇ ਤੁਹਾਡੇ ਦਰ ਤੇ ਸੰਗਤ ਖੜੀ ਹੈ ਔਰ ਮਨ ਦਾ ਜੰਗਾਲ ਲਾ ਰਹੀ ਹੈ ਉਹਨਾਂ ਦੇ ਮਨ ਦਾ ਜੰਗਾਲ ਉਤਰਦਾ ਹੁਣ ਮਨ ਨੂੰ ਜੰਗਾਲ ਕਿਹੜਾ ਲੱਗਾ ਲੋਹਦਾ ਤੇ ਦਿਸਦਾ ਸਾਨੂੰ ਮਨ ਦਾ ਤੇ ਦਿਸਦਾ ਵੀ ਨਹੀਂ ਇਹ ਹੈ ਸਿਮਰਤੀਆਂ ਦਾ ਜੰਗਾਲ ਬੁਰੀਆਂ ਬੁਰੀਆਂ ਯਾਦਾਂ ਬੁਰੇ ਬੁਰੇ ਵਿਚਾਰ ਉਹ ਮਨ ਦੇ ਉੱਤੇ ਬੈਠ ਗਏ ਔਰ ਹੈ ਤੇ ਸੀ ਜੋਤ ਸਰੂਪ ਤੇ ਇਹਦਾ ਹਾਲ ਕੀ ਕਰਕੇ ਰੱਖ ਦਿੱਤਾ ਕਿਹਾ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹਨੂੰ ਬਾਂਦਰ ਬਣਾ ਕੇ ਰੱਖ ਦਿੱਤਾ ਇਸਨੂੰ ਪਸ਼ੂ ਬਣਾ ਕੇ ਰੱਖ ਦਿੱਤਾ ਮਨ ਖੋਟੇ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਮਦ ਮਾਦਾ ਇਹਨੂੰ ਗਧਾ ਬਣਾ ਕੇ ਰੱਖ ਦਿੱਤਾ ਕਿਸ ਨੇ ਇਸ ਜੰਗਾਲ ਨੇ ਜਨਮਾਂ ਜਨਮਾਂ ਦਾ ਜੰਗਾਲ ਲੱਗਾ ਹੋਇਆ ਹੈ ਇਸ ਮਾਇਆ ਦਾ ਇਹ ਹੁਣ ਕਿਵੇਂ ਉਤਰਨਾ ਹੈ ਇਹ ਵੀ ਇਲਾਜ ਇੱਥੇ ਦੱਸਿਆ ਹੈ ਹਾਂਜੀ
ਲੱਗ ਸੰਗਤ ਸਾਧ ਸਵਾਰੀ
ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਇਹ ਸਾਰਾ ਮੋਰਚਾ ਜਿਹੜਾ ਸੀ ਜੰਗਾਲ ਜਿਹੜਾ ਸੀ ਇਸ ਸੰਗਤ ਨਾਲ ਜੁੜ ਕੇ ਉਤਾਰ ਦਿੱਤਾ
ਹਾਂਜੀ ਜਿਉਂ ਕੰਚਨ ਬੈਸੰਤੁਰ ਤਾਇਓ
ਜਿਵੇਂ ਸੋਨੇ ਨੂੰ ਅੱਗ ਵਿੱਚ ਪਾ ਕੇ ਤਾਇਆ ਜਾਂਦਾ ਸੁਨਿਆਰਾ ਜਿਹੜਾ ਸਿਆਣਾ ਕਿੰਨਾ ਕੁ ਚਿਰ ਝੋਨ ਪਾਉਂਦਾ ਕੁਠਾਲੀ ਚ ਪਾਉਂਦਾ ਸੋਨਾ ਜਦੋਂ ਉਬਲਦਾ ਭਟਕਦਾ ਪਿਆ ਨਾ ਸਮਝੋ ਉਹਦੇ ਮੈਲ ਹੈ ਮੈਲ ਸੜ ਜਾਂਦੀ ਹੈ ਸੋਨਾ ਟਿਕ ਜਾਂਦਾ ਗੁਰੂ ਵੀ ਕੁਠਾਲੀ ਚ ਪਾਉਂਦਾ ਔਰ ਮਨ ਮਨ ਟਿਕਣ ਵਾਸਤੇ ਤਿਆਰ ਨਹੀਂ ਕਹਿੰਦੇ ਮਨ ਹੀ ਨਹੀਂ ਲੱਗਦਾ ਅੱਗੇ ਪਿੱਛੇ ਬਹੁਤ ਲੱਗਦਾ ਨਹੀਂ ਹੈ ਤੇ ਹਾਲ ਇਹੋ ਹੀ ਹੈ ਮਨ ਨੂੰ ਵੇਖਿਆ ਹੀ ਨਹੀਂ ਇੱਥੇ ਆ ਕੇ ਦਿਸਦਾ ਬਾਣੀ ਸੁਣਨ ਲੱਗੇ ਆ ਮਨ ਨਹੀਂ ਲੱਗਦਾ ਨਿਤਨੇਮ ਕਰਨੇ ਆ ਮਨ ਨਹੀਂ ਲੱਗਦਾ ਸੰਗਤ ਵਿੱਚ ਬੈਠਨੇ ਆ ਮਨ ਨਹੀਂ ਲੱਗਦਾ ਇਹ ਕਿਉਂ ਹੈ ਇਹ ਸੋਨਾ ਭਟਕ ਰਿਹਾ ਕਿਉਂਕਿ ਮੈਲ ਆ ਪਰ ਤਾਜ ਇਹਨਾਂ ਨੇ ਸਹਾਰ ਲਿਆ ਨਾ ਮੈਲ ਸੜ ਗਏ ਉਹ ਗੁਰੂ ਜੋਗੇ ਹੋ ਕੇ ਬੈਠ ਜਾਂਦੇ ਨੇ ਉਹ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਉਹ ਗੁਰੂ ਜੋਗੇ ਬਾਬਾ ਬੁੱਢਾ ਸਾਹਿਬ ਜਿਉਂ ਬੈਠੇ ਨੇ 125 ਸਾਲ ਦੀ ਉਮਰ 12 ਸਾਲ ਦੇ ਸਨ ਆਏ ਮੈਂ ਇਤਿਹਾਸ ਪੜ੍ਹਦਾ ਇੱਕ ਦਿਨ ਵੀ ਐਸਾ ਨਹੀਂ ਆਇਆ ਕਿ ਬਾਬਾ ਜੀ ਨੇ ਆਖਿਆ ਹੋਵੇ ਸਤਿਗੁਰੂ ਮਨ ਨਹੀਂ ਲੱਗਦਾ ਬਲਕਿ ਉਹਨਾਂ ਦੇ ਦਰਸ਼ਨ ਕਰਕੇ ਦੂਸਰਿਆਂ ਦਾ ਮਨ ਵੀ ਲੱਗ ਜਾਂਦਾ ਸੀ ਰੱਬ ਦੇ ਪਿਆਰੇ ਇਹ ਬਾਬਾ ਬਿਧੀ ਚੰਦ ਸਾਹਿਬ ਕਦੀ ਨਹੀਂ ਸੀ ਆਖਿਆ ਸਤਿਗੁਰੂ ਮਨ ਨਹੀਂ ਲੱਗਦਾ ਜਦੋਂ ਮਨ ਹੀ ਗੁਰੂ ਦੀ ਭੇਟਾ ਕਰ ਦਿੱਤਾ, ਮਨ ਲੱਗੇ ਕਿਉਂ ਨਾ, ਟਿਕ ਗਏ। ਮਨ ਦੀ ਮੈਲ ਜਿਨ੍ਹਾਂ ਦੀ ਸੜ ਗਈ, ਸੋਨਾ ਸ਼ੁੱਧ ਹੋ ਗਿਆ। ਇੱਕ ਬਚਨ ਹੈ ਪਾਤਸ਼ਾਹ ਦਾ, ਕਹਿੰਦੇ ਨੇ ਜਿਉਂ ਕਣਕੋ, ਕਣਕ ਹੁੰਦਾ ਸੋਨਾ, ਜਿਉਂ ਕਣਕੋ ਕੁਠਾਰੀ ਚੜ੍ਹੋ, ਕੁਠਾਰੀ ਪਾ ਦਿੱਤਾ, ਕੁਠਾਰੀ ਕਿ ਕੁਝ ਮਿੱਟੀ ਦੀ, ਉਸ ਦੇ ਵਿੱਚ ਸੋਨਾ ਪਾ ਕੇ ਅੱਗ ਚ ਰੱਖ ਦਿੱਤਾ। ਜਿਉਂ ਕਣਕੋ ਕੁਠਾਰੋ ਚੜ੍ਹੋ, ਕਬਰੋ ਹੋਤ ਫਿਰੋ, ਕਮਲਾ ਹੋਇਆ ਫਿਰਦਾ, ਭਟਕਦਾ ਤਪਦਾ, ਕਬਰੋ ਹੋਤ ਫਿਰੋ, ਜਪ ਤੇ ਸ਼ੁੱਧ ਪਏ ਹੈ ਬਾਰਾਂ, ਬਾਰਾਂ ਮੰਨੀ ਦਾ ਸ਼ੁੱਧ ਹੋ ਗਿਆ, ਤਬ ਉਥਾਨ ਥਿਰੋ। ਮੈਲ ਸੜ ਗਈ ਤੇ ਸੋਨਾ ਟਿਕ ਗਿਆ, ਸੁਨਿਆਰਾ ਉਤਾਰ ਲੈਂਦਾ। ਉਹ ਕਹਿੰਦਾ ਮੈਲ ਸੜ ਗਈ, ਗੁਰੂ ਵੀ ਕੀ ਕਰਦਾ ਹੈ, ਜਿਹੜਾ ਤੁਹਾਨੂੰ ਸੰਗਤ ਵਿੱਚ ਤੁਹਾਡਾ ਇਹੋ ਹੀ ਜਪ ਤਪ ਹੈ, ਬਾਣੀ ਪੜ੍ਹਨੀ, ਬਾਣੀ ਸੁਣਨੀ, ਸੰਗਤ ਦੀ ਸੇਵਾ ਕਰਨੀ, ਗੁਰ ਸੇਵਾ, ਤਪਾ ਸਿਰ ਤਪਸਾਰ। ਭਾਈ ਮੰਝ ਨੇ ਕਿਹਾ ਸੀ, ਕਹਿਣ ਲੱਗਾ ਪਾਤਸ਼ਾਹ ਜਦੋਂ ਸਤਿਗੁਰੂ ਗਏ ਨੇ ਨਾ ਦੋਹਰੇ ਗਏ ਤੇ ਕਿਹਾ ਰੱਸੇ ਲੈ ਕੇ ਆਓ, ਖੂਹ ਚ ਬਾਹਰ ਕੱਢੇ ਆ। ਕਹਿਣ ਲੱਗੇ ਭਾਈ ਮੰਝ ਕੁਝ ਮੰਗ। ਇੱਕ ਵਾਰੀ ਤੇ ਗੁਰੂ ਨੇ ਗੁਰੂ ਨੂੰ ਆਖਿਆ ਕਿ ਇਹ ਗੁਰੂ ਜਿਹੜਾ ਹੈ ਭਾਈ, ਦੋਹਤਾ ਬਾਣੀ ਕਾ ਬੋਹਤਾ। ਇੱਕ ਵਾਰੀ ਗੁਰੂ ਨੇ ਸਿੱਖ ਨੂੰ ਆਖਿਆ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਤਾ, ਜਗ ਲੰਘਣ ਹਾਰ। ਕਹਿਣ ਲੱਗੇ ਪਾਤਸ਼ਾਹ ਕਲਯੁਗੀ ਜੀਵ ਆ, ਜੇ ਦਾਤ ਹੀ ਦੇਣੀ ਹੈ ਨਾ, ਜਰਾ ਕੁ ਕਸਵੱਟੀ ਨਰਮ ਕਰ ਦਿਓ। ਹੱਸ ਪਏ ਸਤਿਗੁਰੂ, ਕਹਿਣ ਲੱਗੇ ਖੋਟੇ ਸੋਨੇ ਨੂੰ ਡਰ ਹੁੰਦਾ ਅਗਨੀ ਦਾ, ਖਰੇ ਨੂੰ ਨਹੀਂ, ਉਹ ਤੇ ਜ਼ਿਆਦਾ ਚਮਕਦਾ। ਇਹ ਕਸਵੱਟੀਆਂ ਜਿਹੜੀਆਂ ਨੇ, ਫਿਕਰ ਨਾ ਕਰ, ਸ਼ੁੱਧ ਸੋਨਾ ਬਣਾਉਂਗੀਆਂ ਸਿੱਖਾਂ ਨੂੰ। ਕਸਵੱਟੀਆਂ ਤੋਂ ਡਰਦਾ ਖੋਟਾ ਸੋਨਾ, ਖਰਾ ਨਹੀਂ ਡਰਦਾ ਭਾਈ ਮੰਝ। ਖਰਾ ਹੋ ਕੇ ਨਿਕਲੇ ਆ, ਬਾਕੀ ਵੀ ਖਰੇ ਹੋ ਕੇ ਨਿਕਲਣਗੇ। ਇੱਥੇ ਕਹਿੰਦੇ ਨੇ ਮੋਰਚਾ ਜਿਹੜਾ ਸੀ ਸੰਗਤ ਵਿੱਚ ਉਤਰ ਗਿਆ, ਗੁਰੂ ਨੇ ਕਿਰਪਾ ਕੀਤੀ ਸਵਾਰ ਦਿੱਤਾ। ਹਾਂਜੀ,
ਮਲ ਕਾਟੇ ਕਟਿਤ ਉਤਾਰੇ,
ਮੈਲ ਜਿਹੜੀ ਸੀ ਕੱਟ ਦਿੱਤੀ, ਜਿਵੇਂ ਕੰਚਨ ਨੂੰ ਬਸੰਤਰ ਵਿੱਚ ਅੱਗ ਵਿੱਚ ਪਾਇਆ ਗਿਆ, ਸੋਨਾ ਨਹੀਂ ਸੜਿਆ। ਕਿਹੜਾ ਸੁਨਿਆਰਾ ਸੋਨਾ ਸਾੜਦਾ, ਸੋਨੇ ਦੀ ਮੈਲ ਸਾੜੀ ਹੈ, ਉਹ ਕੱਟ ਕੇ ਮੈਲ ਉਤਾਰ ਦਿੱਤੀ।
ਹਰ ਹਰ ਜਪਨ ਜਪੋ ਦਿਨ ਰਾਤੀ,
ਹੁਣ ਤੇ ਪ੍ਰਮਾਤਮਾ ਦਾ ਨਾਮ ਜਪਣ ਯੋਗ ਇੱਕ ਹੀ ਨਾਮ ਹੈ, ਤੇ ਮੈਂ ਜਪਦਾ ਹਾਂ ਦਿਨ ਰਾਤ ਜਪਦਾ ਹਾਂ।
ਜਪ ਹਰ 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 ਉਰ ਧਾਰੇ,
ਜਪ ਜਪ ਕੇ ਜਪ ਜਪ ਕੇ ਅਖੀਰ ਕੇ ਹਿਰਦੇ ਵਿੱਚ ਟਿਕ ਗਏ। ਉਹ ਹੁੰਦਾ ਹਿਰਦਾ, ਹਿਰਦੇ ਵਿੱਚ ਧਾਰਨ ਕਰਨ ਰੱਬ ਦੇ ਪਿਆਰਿਆਂ ਨੇ, ਕੋਈ ਐਸਾ ਆਨੰਦ ਆਇਆ, ਐਸਾ ਰਸ ਆਇਆ, ਜਾਂ ਕਉ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਜਿਉਂ ਜਿਉਂ ਜਪਿਆ, ਉਹਨਾਂ ਨੇ ਕਿਹਾ ਹੋਰ ਜਪਾਂ, ਹੋਰ ਜਪਾਂ, ਮਾਧੋ ਜਲ ਕੀ ਪਿਆਸ ਨਾ ਜਾਏ। ਭਾਈ ਗੁਰਦਾਸ ਜੀ ਨੇ ਇੱਥੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਜਿੰਨਾ ਪਾਣੀ ਜ਼ਿਆਦਾ ਹੋਵੇ ਮੱਛੀ ਖੁਸ਼, ਜਿੰਨਾ ਆਕਾਸ਼ ਖੁੱਲ੍ਹੇ ਪੰਖੀ ਓਨਾ ਹੀ ਆਨੰਦ ਵਿੱਚ। ਕਹਿੰਦੇ ਨੇ ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਜਿੰਨਾ ਜਪਦੇ ਨੇ, ਓਨਾ ਹੀ ਕਹਿੰਦੇ ਨੇ ਹੋਰ ਜਪਾਂ, ਹੋਰ ਜਪਾਂ। ਤੈਸੇ ਪ੍ਰੇਮ ਪ੍ਰੇਮ ਰਸ, ਰਸ ਕਰ ਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਅਖੇ। ਦਵਨਾ ਦਾ ਤੂੰ ਕਹਿੰਦੇ ਨੇ ਜ਼ੁਬਾਨ ਹੀ ਕਿਉਂ, ਰੋਮ ਰੋਮ ਜਪੇ ਗੁਰਮੁਖ, ਰੋਮ ਰੋਮ ਹਰ ਤਿਆਗਾ, ਇਹ ਮੈਂ ਦਿਨ ਰਾਤ ਜਪਦਾ ਹਾਂ, ਇਸ ਨੂੰ ਜਪ ਜਪ ਕੇ ਹਿਰਦੇ ਵਿੱਚ ਹੁਣ ਟਿਕ ਗਿਆ ਹੈ।
ਹਰ 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 ਔਖਦ ਜਗ ਪੂਰਾ,
ਦਵਾਈ ਜੇ ਕੋ ਪੂਰੀ ਹੈ ਨਾ, ਜਿਹੜੀ ਅਸਰ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ। ਐਸੀ ਬਹੁਤ ਦਵਾਈਆਂ ਐਸੀਆਂ ਖਾਨੇ, ਅਸਰ ਨਹੀਂ ਹੁੰਦਾ, ਪਰ ਇਹ ਦਵਾਈ ਪ੍ਰਮਾਤਮਾ ਦੇ ਨਾਮ ਦੀ ਐਸੀ ਹੈ, ਹਰ ਔਖਦ ਸਭ ਘੱਟ ਹੈ ਭਾਈ। ਇਹ ਦਵਾਈ ਤੇ ਹਰ ਹਿਰਦੇ ਵਿੱਚ ਹੈ, ਗੁਰ ਪੂਰੇ ਬਿਨ ਬਿਧ ਨਾ ਬਣਾਈ, ਪਰ ਪੂਰੇ ਗੁਰੂ ਤੋਂ ਬਿਨਾਂ ਬਿਧ ਨਹੀਂ ਬਣਦੀ। ਉਹ ਦਵਾਈ ਕਿਹੜੀ ਹੈ? ਔਖਦ ਤੇਰੋ ਨਾਮ ਦਿਆਲ, ਮੋਹ ਆਤਰ ਤੇਰੇ ਗਤ ਨਹੀਂ ਜਾਣੀ, ਤੂੰ ਆਪ ਕਰੇ ਪਿਤਪਾਲ, ਸਰਬ ਰੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਇਹ ਐਸੀ ਦਵਾਈ ਹੈ ਜਗਤ ਵਿੱਚ, ਇਹ ਪੂਰਾ ਇਹ ਮੈਡੀਸਨ ਇੱਕ ਐਸਾ ਇਹ ਦਵਾਈ ਐਸੀ ਹੈ ਜਿਸ ਦਾ ਅਸਰ ਹੁੰਦਾ ਹੈ, ਇਹ ਅਸਰ ਤੋਂ ਬਿਨਾਂ ਨਹੀਂ ਰਹਿੰਦੀ, ਅਸਰ ਕਰਦੀ ਹੈ।
ਹਾਂਜੀ, ਜਪ ਹਰ ਹਰ ਹਉ ਮੈਂ ਮਾਰੀ,
ਦਵਾਈਆਂ ਬਿਮਾਰੀ ਮਾਰਦੀਆਂ ਨੇ, ਨਾਮ ਦੀ ਦਵਾਈ ਹਉਮੈ ਮਾਰਦੀ ਹੈ, ਜਿਸ ਨੇ ਜਪਿਆ ਉਸਦੀ ਹਉਮੈ ਮਰ ਗਈ। ਅਸੀਂ ਹਉਮੈ ਮਰ ਜਾਏ ਬੰਦੇ ਨੂੰ ਇਸ ਤੋਂ ਵੱਡੀ ਦਾਤ ਕਿਹੜੀ ਮਿਲੇਗੀ, ਅੰਦਰ ਹੰਕਾਰ ਨਾ ਹੋਵੇ, ਹਉਮੈ ਨਾ ਹੋਈ ਤੇ ਅੰਦਰ ਨਾਮ ਹੋਵੇਗਾ, ਇਕੱਠੇ ਤੇ ਦੋ ਰਹਿ ਨਹੀਂ ਸਕਦੇ, ਹਉਮੈ ਨਾਮੈ ਨਾਲ ਵਿਰੋਧ ਹੈ, ਦੋ ਨਾ ਬਸੈ ਇਕੱਠਾ ਹੈ, ਕਿਉਂ ਨਹੀਂ ਵਸਦੇ ਕਹਿੰਦੇ ਨੇ, ਹਉਮੈ ਵਾਲਾ ਸੇਵਾ ਹੀ ਨਹੀਂ ਕਰ ਸਕਦਾ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਇਹ ਸਾਰਾ ਕੀਤਾ ਕਰਾਇਆ ਮੈਂ ਕੀਤਾ ਮੈਂ ਕੀਤਾ ਬਿਰਥਾ ਚਲਾ ਜਾਂਦਾ। ਜਪ ਕੇ ਹਉਮੈ ਮਰ ਗਈ, ਤਨ ਹੈ ਉਹ ਜਿਸ ਦੀ ਮੈਂ ਮਰ ਜਾ ਮਗਰ ਕੀ ਰਹਿ ਜਾਂਦਾ, ਫਿਰ ਰਸਨਾ ਜਪਤੀ ਤੂੰ ਹੀ ਤੂੰ ਹੀ, ਮੈਂ ਮੁੱਕ ਜਾਏ ਔਰ ਤੂੰ ਤੂੰ ਆ ਜਾਏ, ਉਹ ਪਰਮਾਤਮਾ ਹੀ ਆ ਜਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹੁਣ ਤੇ ਤੂੰ ਹੈ, ਇਹ ਸ਼ਬਦ ਦੀ ਨਾਮ ਦੀ ਬਰਕਤ ਹੈ।
ਹਰ ਹਰ ਅਗਮ ਆਗਾਦ ਬੋਧ,
ਪਰਮਾਤਮਾ ਅਗਮ, ਸਾਡੀ ਗਮ ਤਾਂ ਉੱਥੇ ਤੱਕ ਨਹੀਂ, ਰੱਬ ਤੱਕ ਪਹੁੰਚ ਜਾਈਏ, ਅਗਾਧ ਉਹ ਡੂੰਘਾ ਇੰਨਾ ਉੱਥੇ ਤੱਕ ਨਹੀਂ ਜਾ ਸਕਦੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਕੇ, ਉੱਚਿਆਂ ਤੋਂ ਉੱਚਾ ਗਹਿਰਿਆਂ ਤੋਂ ਗਹਿਰਾ, ਉਹ ਅਗਮ ਹੈ ਸਾਡੀ ਗਮਤਾ ਤੋਂ ਪਰਾਂ ਹੈ।
ਹਾਂਜੀ, ਅਪਰੰਪਰ ਪੁਰਖ ਅਪਾਰੇ,
ਸਮੁੰਦਰਾਂ ਦੇ ਵੀ ਪਰਲੇ ਕਿਨਾਰੇ ਆ ਹੀ ਜਾਂਦੇ ਨੇ ਨਾ, ਸ਼ਿਪ ਤਾਂ ਹੀ ਜਾ ਕੇ ਲੱਗਦੇ ਨੇ, ਸੀ ਪੋਰਟ ਬਣੇ ਨੇ, ਪਰ ਉਹਦਾ ਪਾਰਲਾ ਕਿਨਾਰਾ ਕੋਈ ਨਹੀਂ, ਉਹ ਐਸਾ ਸਾਗਰ ਹੈ।
ਜਨ ਕੋ ਕਿਰਪਾ ਕਰਹੋ ਜਗ ਜੀਵਨ,
ਜਗਤ ਦੇ ਜੀਵ ਅਸੀਂ ਜਿਉਂਦੇ ਹਾਂ, ਪਰ ਸਾਡਾ ਜੀਵਨ ਦੇਣ ਵਾਲਾ ਉਹ ਜੀਵਨ ਦਾ ਤਾਂ ਕਿਹੜਾ, ਰਾਮ ਗੁਸਾਈਆਂ ਜੀ ਕੇ ਜੀਵਨਾ, ਸਾਨੂੰ ਜੀਵਨ ਦੇਣ ਵਾਲਾ ਉਹ ਜਗਤ ਦਾ ਜੀਵਨ ਉਹ ਪਰਮਾਤਮਾ ਹੈ, ਉਸ ਨੂੰ ਕਿਹਾ ਕਿਰਪਾ ਕਰੋ।
ਜਨ ਨਾਨਕ ਬੈਜ ਸਵਾਰੀ,
ਸਤਿਗੁਰੂ ਫਰਮਾਦੇ ਨੇ ਕਹਿੰਦੇ ਨੇ ਤੁਸੀਂ ਕਿਰਪਾ ਕਰਕੇ ਸਾਡੀ ਇੱਜ਼ਤ ਸਵਾਰ ਦਿਓ। ਇੱਥੇ ਇੱਕ ਸ਼ਬਦ ਕਹਾਂ, ਇੱਜ਼ਤ ਇੱਕ ਤੇ ਹੈ ਦੁਨੀਆਂ ਵਿੱਚ ਕਿ ਲੋਕੀ ਕੀ ਕਹਿਣਗੇ, ਦੁਨੀਆਂ ਚੰਗਾ ਆਖੇ, ਇਹ ਚੰਗਾ ਖਵਾਉਣ ਲਈ ਤੇ ਹਰ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਨੇ, ਵੱਡੇ ਤੋਂ ਵੱਡਾ ਪਾਪ ਅਪਰਾਧ ਕਰਨਾ ਪੈਂਦਾ, ਦੁਨੀਆਂ ਚੰਗਾ ਆਖੇ ਤੇ ਦੁਨੀਆਂ ਚੰਗਾ ਕਿਸ ਨੂੰ ਕਹੇਗੀ ਜਿਸ ਕੋਲ ਧਨ ਜ਼ਿਆਦਾ, ਦੁਨੀਆਂ ਚੰਗਾ ਆਖੇਗੀ ਜਿਸ ਦਾ ਘਰ ਵੱਡਾ, ਦੁਨੀਆਂ ਚੰਗਾ ਉਸ ਨੂੰ ਆਖੇਗੀ ਦੂਸਰਿਆਂ ਨਾਲੋਂ ਸੰਸਾਰ ਵਿੱਚ ਉੱਚਾ ਹੋ ਕੇ ਖਲੋਵੇ, ਤੇ ਉੱਚਾ ਹੋਣ ਵਾਸਤੇ ਸੌਖਾ ਨਹੀਂ ਕੰਮ, ਫੂਕ ਮਾਰਿਆ ਕੁਛ ਨਹੀਂ ਬਣਦਾ, ਵੱਡੇ ਤੋਂ ਵੱਡੇ ਅਪਰਾਧ ਪਾਪ ਕਰਨੇ ਪੈਂਦੇ ਨੇ, ਇੱਕ ਮੁਸ਼ਕਲ ਹੈ ਦੁਨੀਆਂ ਫਿਰ ਵੀ ਚੰਗਾ ਨਹੀਂ ਕਹਿੰਦੀ, ਸਭ ਕੁਝ ਕਰ ਵੀ ਲਓ ਕੁਛ ਆਖਣਗੇ ਕੁਛ ਨਹੀਂ, ਦੂਸਰਾ ਹੈ ਰੱਬ ਚੰਗਾ ਆਖੇ ਉਹ ਕਬੂਲ ਕਰ ਲਵੇ, ਉਹ ਆਖੇ ਤੂੰ ਕਬੂਲ ਹੈ ਤੂੰ ਚੰਗਾ ਤੂੰ ਮੈਨੂੰ ਪਿਆਰਾ ਲੱਗਣਾ, ਸਾਰੀ ਦੁਨੀਆ ਕਹਿੰਦੀ ਤੂੰ ਹਰਨਾਕ ਚੰਗਾ, ਇੱਕ ਵੀ ਨਹੀਂ ਸੀ ਉਸ ਵੇਲੇ ਕਹਿੰਦਾ ਕਿ ਪ੍ਰਹਿਲਾਦ ਚੰਗਾ, ਮਾਂ ਵੀ ਕਹਿੰਦੀ ਸੀ ਬੁਰਾ ਕਰ ਰਹੀ ਹੈ, ਉਹ ਵੀ ਕਹਿੰਦੇ ਸੀ ਭਾਈ ਬਸ ਦਾ ਬਸ ਕੀ ਨਹੀਂ, ਸਭ ਰਾਜੇ ਬੇਨਤੀ ਕਰੇ ਪਟਰਾਣੀ, ਪੂਤ ਪ੍ਰਹਿਲਾਦ ਕਹੋ ਨੀ ਮਾਨੈ ਤਿੰਨ ਤੋਰੇ ਠਾਣ, ਪ੍ਰਮਾਤਮਾ ਕਹਿੰਦੇ ਨੇ ਚੰਗਾ, ਫਿਰ ਅੱਜ ਚੰਗਾ ਕੌਣ ਹੋਇਆ, ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ, ਇੱਕ ਬੰਦਾ ਵੀ ਉਸ ਵੇਲੇ ਉਹਦੇ ਨਾਲ ਨਹੀਂ ਲੇਕਿਨ ਰੱਬ ਉਸਦੇ ਨਾਲ ਹੈ। ਗੁਰੂ ਸਾਹਿਬ ਕਹਿੰਦੇ ਨੇ ਇੱਜ਼ਤ ਇੱਕ ਤੇ ਹੈ ਦੁਨੀਆਂ ਦੀ, ਇਹਦਾ ਤੇ ਭਰੋਸਾ ਹੀ ਕੋਈ ਨਹੀਂ, ਹੁਣ ਹੈ ਤੇ ਘੜੀ ਨੂੰ ਨਹੀਂ, ਹੁਣ ਇੱਥੇ ਬਲ ਬਲ ਹੈ ਘੜੀ ਨੂੰ ਦੁਰ ਦੁਰ ਹੈ, ਲੇਕਿਨ ਪ੍ਰਮਾਤਮਾ ਦੇ ਘਰ ਜਿਸ ਦੀ ਇੱਜ਼ਤ ਹੋਏ ਕਹਿੰਦੇ ਨੇ ਪਤ ਰਾਖੀ ਗੁਰ ਪਾਰਦਮ ਤਜ ਪ੍ਰਪੰਚ ਮੋਹ ਵਿਕਾਰ, ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ, ਸਾਰੀ ਦੁਨੀਆਂ ਮਿਟਾਏ ਉਹਦੀ ਇੱਜ਼ਤ ਨਹੀਂ ਮਿਟ ਸਕਦੀ, ਪਰਮਾਤਮਾ ਇੱਜ਼ਤ ਰੱਖੇ ਦਾਤਾ ਉਹ ਇੱਜ਼ਤ ਕਿਰਪਾ ਕਰਕੇ ਰੱਖੋ।
ਹਾਂਜੀ, ਰਾਗ ਬਿਲਾਵਲ ਮਹੱਲਾ ਪੰਜਵਾ,
ਬੜੀ ਵਾਰ ਜੋ ਵਿਚਾਰ ਹੋ ਰਹੀ ਹੈ ਕੁਛ ਪਦੇ ਸਰਵਨ ਕਰੋ, ਰਾਗ ਬਿਲਾਵਲ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ,
ਚਾਉ ਪਦੇ।
ਇਹ ਵੀ ਚਾਰ ਪਦਿਆਂ ਵਾਲਾ ਸ਼ਬਦ ਹੈ।
ਕਰ ਪਹਿਲਾ,
ਪਹਿਲੇ ਵਿੱਚ ਕੀਰਤਨੀਆਂ ਨੂੰ ਤਾਲ ਵਜਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਹੈ ਸਦਾ ਇੱਕ ਰਸ ਰਹਿੰਦਾ ਹੈ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਹਾਂਜੀ, ਨਦਰੀ ਆਵੈ ਕਿਸ ਸੋ ਮੋਹ।
ਸਤਿਗੁਰਾਂ ਨੇ ਇੱਕ ਮਸਲਾ ਇੱਥੇ ਉਠਾਇਆ, ਹੇ ਪ੍ਰਮਾਤਮਾ ਤੈਨੂੰ ਕਿਵੇਂ ਮਿਲੀਏ। ਮਿਲਣਾ ਤੇ ਚਾਹੁੰਦੇ ਹਰ ਇੱਕ ਚਾਹੁੰਦਾ, ਕੌਣ ਹੈ ਤੁਹਾਡੇ ਚ ਜਿਹੜਾ ਰੱਬ ਨੂੰ ਨਹੀਂ ਮਿਲਣਾ ਚਾਹੁੰਦਾ, ਪਰ ਮਿਲੀਏ ਕਿਵੇਂ, ਮਿਲ ਨਹੀਂ ਸਕਦੇ, ਕਿਵੇਂ ਮਿਲੀਏ। ਕਹਿੰਦੇ ਨੇ ਜੋ ਦਿਸਦਾ ਪਿਆ ਇਸ ਨਾਲ ਸਾਨੂੰ ਮੋਹ ਹੈ, ਪਕੜ ਹੈ। ਜਾਣਾ ਤੇ ਚਾਹੁੰਦੇ ਹਾਂ ਰੱਬ ਤੱਕ, ਪਰ ਕਹਿੰਦੇ ਹਾਂ ਜਿੰਨੇ ਨੋਟ ਨੇ ਨਾ ਨਾਲ ਹੀ ਲੈ ਕੇ ਜਾਣੇ, ਕਿਉਂਕਿ ਦਿਸਦੇ ਨੇ, ਛੱਡਣ ਲਈ ਤਿਆਰ ਨੇ। ਘਰ ਵੀ ਨਾਲ ਹੀ ਲੈ ਕੇ ਜਾਣਾ। ਉਹ ਰਾਜੇ ਹਰੀਚੰਦ ਵਾਲੀ ਗੱਲ ਯਾਦ ਹੈ, ਰੱਬ ਨੇ ਕਿਹਾ ਆ ਜਾ, ਕਹਿਣ ਲੱਗਾ ਜੀ ਨਗਰ ਨਾਲ ਹੀ ਆਏਗਾ। ਮੈਂ ਤੇ ਨੋਟਾਂ ਦੀ ਗੱਲ ਕੀਤੀ, ਉਹ ਕਹਿੰਦੇ ਨਗਰ ਹੀ ਨਾਲ ਆਏਗਾ, ਗਧੇ ਵੀ ਜਾਣਗੇ ਨਾਲ ਹੀ, ਤੇ ਗਧਾ ਰਾਹ ਚ ਬੋਲ ਗਿਆ ਉੱਥੇ ਹੀ ਅਟਕ ਗਏ। ਜੋ ਕੁਛ ਹੈ ਛੱਡਣ ਵਾਸਤੇ ਤਿਆਰ ਨਹੀਂ, ਨਗਰ ਹੀ ਆਵੈ, ਤੂੰ ਤੇ ਦਿਸਦਾ ਨਹੀਂ। ਮੈਂ ਚਾਹੁੰਦਾ ਦਿਸਦਾ ਨਹੀਂ, ਉਹ ਪਤਾ ਨਹੀਂ ਹੋਵੇ ਕਿ ਨਾ ਹੋਵੇ, ਜੋ ਦਿਸਦਾ ਇਹ ਕਾਹਦੇ ਲਈ ਛੱਡ ਬੈਠਾ। ਨੋਟ ਤੇ ਦਿਸਦੇ ਨੇ, ਸੋਨਾ ਦਿਸਦਾ, ਘਰ ਦਿਸਦਾ, ਪਰਿਵਾਰ ਦੇ ਹੱਥ ਲਾਉਣਾ ਕੰਧਾਂ ਹੈਣ, ਤੇਰਾ ਪਤਾ ਕੋਈ ਨਹੀਂ। ਨਦਰੀ ਆਵੈ ਤਿਸਿਓ ਮੋਹ, ਉਸ ਨਾਲ ਮੋਹ ਹੈ ਜੋ ਆਕਾਰ ਹੈ, ਜੋ ਦਿਸਦਾ ਹੈ।
ਕਿਉਂ ਮਿਲੀਆ ਪ੍ਰਭ ਅਬਨਾਸੀ ਤੋਹੀ,
ਇਹ ਪ੍ਰਭੂ ਨਾਸ ਰਹਿ ਤੈਨੂੰ ਕਿਵੇਂ ਮਿਲੀਏ। ਹੁਣ ਇਹ ਮਸਲਾ ਭਗਤ ਰਵਿਦਾਸ ਜੀ ਨੇ ਵੀ ਉਠਾਇਆ। ਉਹ ਕਹਿੰਦੇ ਨੇ ਬਿਨ ਦੇਖਿਆ ਉਪਜਿਆ ਨਹੀਂ ਆਸਾ, ਇੰਨੀਆਂ ਮੂਰਤੀਆਂ ਕਿਉਂ ਬਣ ਗਈਆਂ। ਬੰਦਾ ਪੈਰਾਂ ਨੂੰ ਹੱਥ ਲਾ ਲੈਂਦਾ, ਸਿਰ ਤੇ ਕੋਈ ਮੁਕਟ ਪਾ ਦਿੰਦਾ, ਉਹਦੇ ਮੂੰਹ ਨੂੰ ਪ੍ਰਸ਼ਾਦ ਲਾ ਦਿੰਦਾ, ਤੇ ਦਿਸਦਾ ਪਿਆ ਪਕੜ ਆਉਂਦੀ ਹੈ, ਲੇਕਿਨ ਹੈ ਮੂਰਤੀ ਨਾਸਵੰਦ, ਬਣੀ ਇੱਕ ਦਿਨ ਟੁੱਟੇਗੀ। ਕਹਿੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ, ਇਹ ਚਾਹੁੰਦਾ ਹੱਥ ਵਿੱਚ ਆ ਜਾਏ, ਪਕੜ ਲਵਾਂ। ਜੋ ਦਿਸੇ ਸੋ ਹੋਏ ਬਨਾਸਾ, ਭਗਤ ਜੀ ਕਹਿੰਦੇ ਨੇ ਜੋ ਦਿਸਦਾ ਨਾਸਵਾਨ ਹੈ, ਫਿਰ ਰਸਤਾ ਉਹਨਾਂ ਦੱਸ ਦਿੱਤਾ ਜੋ ਗੁਰੂ ਨਾਨਕ ਦੇਵ ਦਾ ਉਹ ਹੋਏ। ਕਹਿੰਦੇ ਨੇ ਬਰਨ ਸਾਹਿਬ ਜੋ ਜਾਪੈ ਨਾਮ, ਬਰਨ ਦਾ ਇੱਥੇ ਅਰਥ ਹੈ ਵਰਣਨ, ਪਰਮਾਤਮਾ ਦੀ ਸਿਫਤ ਸਲਾਹ ਨਾਲ ਉਹਦਾ ਨਾਮ ਜਪੋ, ਸੋ ਜੋਗੀ ਕੇਵਲ ਮੈਂ ਕਾਮ, ਉਹ ਜੁੜਿਆ ਹੋਇਆ ਮੁਕਤ, ਉਹ ਕਾਮਨਾ ਰਹਿਤ ਹੈ ਜੋ ਉਸਦੇ ਗੁਣ ਗਾਏ। ਗੁਰੂ ਸਾਹਿਬ ਨੇ ਇਸੇ ਲਈ ਕਿਹਾ, ਮੈਂ ਕੋਈ ਮੂਰਤੀ ਪੂਜਣ ਲਈ ਨਹੀਂ ਕਹਿ ਰਹੀ, ਨਾ ਬਣਾਉਣ ਲਈ ਕਹਿ ਰਹੀ ਹਾਂ, ਮੈਂ ਕਹਿੰਦਾ ਉਸਦੇ ਗੁਣ ਗਾ, ਮਨ ਦੀ ਮੈਲ ਉਤਰ ਜਾਏਗੀ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋਮੈ ਬਿਕ ਫੈਲ, ਹੋਮੈ ਦਾ ਫੈਲਾਅ ਮੁੱਕ ਜਾਏਗਾ। ਤੇ ਕਿਵੇਂ ਤੈਨੂੰ ਮਿਲ ਸਕੀਏ, ਜੋ ਨਦਰੀ ਆਉਂਦਾ ਇਸ ਨਾਲ ਮੋਹ ਹੈ, ਨਾਲ ਸੋਈ ਨਹੀਂ ਜਾਣੀ, ਪਰ ਛੱਡਣ ਵਾਸਤੇ ਕੁਛ ਵੀ ਤਿਆਰ ਨਹੀਂ। ਨਦਰੀ ਆਵੈ ਤਸੇ ਮੋਹ, ਕਿ ਮਿਲੀਏ ਪ੍ਰਭ ਅਬਨਾਸੀ ਤੋ, ਪ੍ਰਮਾਤਮਾ ਤੈਨੂੰ ਕਿਵੇਂ ਮਿਲੀਏ।
ਕਰ ਕਿਰਪਾ ਮੇ ਮਾਰਗ ਪਾਵੋ,
ਕਿਰਪਾ ਕਰੋ ਮੈਨੂੰ ਕੋਈ ਰਸਤਾ ਦਿਖਾਵੋ, ਮਾਰਗ ਪਾਵੋ ਕਿ ਤੁਹਾਡੇ ਤੱਕ ਕਿਵੇਂ ਆਈਏ।
ਹਾਂਜੀ, ਸਾਧ ਸੰਗਤ ਕਾ ਅੰਚਲ ਲਾਵੋ,
ਆਪ ਹੀ ਦੱਸ ਦਿੱਤਾ ਕਿ ਸੰਗਤ ਦੇ ਲੜ ਲਾ ਦਿਓ। ਸੰਗਤ ਵਿੱਚ ਆ ਬੈਠਣਾ ਹੋਰ ਗੱਲ ਹੈ, ਸੰਗਤ ਦਾ ਅਰਥ ਹੈ ਮਿਕਸ ਹੋ ਜਾਣਾ, ਲੀਨ ਹੋ ਜਾਣਾ, ਗੁਰੂ ਚ ਮਿਲ ਜਾਣਾ। ਸੰਗਤ ਇੰਜ ਕਰਨੀ ਹੈ ਜਿਵੇਂ ਲੋਹੇ ਨੇ ਪਾਰਸ ਦੀ ਕੀਤੀ, ਸੋਨਾ ਹੋ ਗਿਆ। ਸੰਗਤ ਇੰਜ ਕਰਨੀ ਹੈ ਉਸ ਦੇ ਵਿੱਚ ਮਿਲ ਕੇ, ਜਿਵੇਂ ਗੰਗਾ ਕੇ ਸੰਗ ਸਰਤਾ ਬਿਗੜੇ, ਸੋ ਸਰਤਾ ਗੰਗਾ ਹੋ ਨਿਵਰੇ, ਬਿਗੜਿਓ ਕਬੀਰਾ ਰਾਮ ਦੁਹਾਏ, ਸਾਚ ਭਾਈ ਅਣ ਕਤੇ ਨਾ ਜਾਏ। ਜਿਵੇਂ ਬਾਕੀ ਨਦੀਆਂ ਸਮੁੰਦਰ ਚ ਜਾ ਪਈਆਂ, ਇਹ ਜੀਵ ਗੁਰੂ ਵਿੱਚ ਲੀਨ ਹੋ ਜਾਣ। ਇਹਨਾਂ ਨੇ ਸਾਧ ਸੰਗਤ ਦੇ ਲੜ ਲਾ ਦਿਓ, ਉਹਨਾਂ ਦੇ ਪੱਲੇ ਸਾਨੂੰ ਲਾਓ।
ਹਾਂਜੀ, ਕਿਉਂ ਤਰੀਆ ਵਿਖਿਆ ਸੰਸਾਰ,
ਜ਼ਹਿਰੀਲਾ ਸੰਸਾਰ ਜ਼ਹਿਰ ਨਾਲ ਭਰਿਆ, ਮਾਇਆ ਦੇ ਜ਼ਹਿਰ ਨਾਲ ਇਹਨੂੰ ਕਿਵੇਂ ਤਰ ਜਾਈਏ।
ਸਤਿਗੁਰ ਬੋਹਿਤ ਪਾਵਾ ਪਾਰ,
ਨਾਲ ਹੀ ਜਵਾਬ ਦਿੱਤਾ ਗੁਰੂ ਜਹਾਜ਼ ਹੈ, ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋ, ਗੁਰੂ ਜਹਾਜ਼ ਹੈ, ਇਸ ਜਹਾਜ਼ ਵਿੱਚ ਬੈਠ ਜਾਈਏ। ਤੁਹਾਡੇ ਲਈ ਗੁਰੂ ਕੀ ਹੈ, ਗੁਰੂ ਦੀ ਦੱਸੀ ਰਹਿਤ ਮਰਿਆਦਾ। ਗੁਰੂ ਨੇ ਜੋ ਕਿਹਾ ਅੰਮ੍ਰਿਤ ਪਾਨ ਕਰ, ਰਹਿਤਾਂ ਰੱਖ, ਕੁਰਹਿਤਾਂ ਦਾ ਤਿਆਗੀ ਹੋ, ਇਹ ਬੇੜੇ ਚ ਬੈਠਣਾ। ਅੰਮ੍ਰਿਤ ਪਾਨ ਕਰਨ ਨੂੰ ਕਹਿੰਦੇ ਆ ਨਾ, ਗੁਰੂ ਦੇ ਬੇੜੇ ਚ ਬੈਠ ਜਾਓ। ਦੀਨ ਦਿਆਲ ਭਰੋਸਾ ਤੇਰਾ ਸਭ ਪਰਿਵਾਰ, ਚੜਾਇਆ ਬੇੜੇ ਤਨ ਨੇ ਉਹ। ਜਿਹੜੇ ਬੈਠ ਗਏ ਗੁਰੂ ਦੇ ਬੇੜੇ ਵਿੱਚ, ਜਿਹੜੇ ਬੈਠ ਗਏ ਉਹ ਪਾਰ ਹੋ ਗਏ।
ਹਾਂਜੀ, ਰਹਾਉ ਪਵਨ ਚੁਲਾਰੇ ਮਾਇਆ ਦੇ।
ਪਦਾ ਸਰਵਣ ਕਰੋ, ਸਮਾਪਤੀ ਕਰੀਏ। ਬੇੜੀ ਤਰਦੀ ਹੋਵੇ ਤੇ ਪਵਨ ਆ ਜਾਣ ਤੇ ਛੱਲਾਂ ਉੱਠਦੀਆਂ ਨੇ, ਬੇੜੀਆਂ ਡੁੱਬਦੀਆਂ ਨੇ। ਪਵਨ ਜਿਹੜੀ ਹੈ ਕੀ ਹੈ? ਮਾਇਆ। ਮਾਇਆ ਜਿਹੜੀ ਹੈ ਹੁਲਾਰੇ ਦੇ ਰਹੀ ਹੈ, ਮਾਇਆ ਦੀ ਪੀਂਘ। ਸਹੀਆਂ ਵਿੱਚ ਵੀ ਕਿਹਾ ਕਿ ਕਹਿੰਦੇ ਨੇ ਮਾਇਆ ਸੰਪਤ ਦੋਲ ਜੋਲ ਸੰਗ ਝੂਲਤ। ਮਾਇਆ ਦੀ ਪੀਂਘ ਨਾਲ ਹੁਲਾਰੇ ਲੈ ਰਹੇ ਹੈ। ਸੰਪਤ ਦੋਲ ਜੋਲ ਸੰਗ ਝੂਲਤ, ਮਾਇਆ ਮੋਹ ਫਰਮਿਤ ਘੋਲਣਾ, ਉਹਨੂੰ ਵਾਂਗ ਤੋਂ ਮਸਤ ਹੋ ਰਹੇ ਹੈ। ਪਵਨ ਝੁਲਾਰੇ ਮਾਇਆ ਦੇ, ਮਾਇਆ ਝੂਲੇ ਦੇ ਰਹੀ ਹੈ, ਚਲੋ ਝੂਟੇ ਦੇ ਰਹੀ ਹੈ। ਇਹ ਮਾਇਆ ਦੇ ਝੂਟੇ, ਇਹਨਾਂ ਦੇ ਨਾਲ ਡੁੱਬ ਜਾਏਗਾ, ਧਰੇਗਾ ਨਹੀਂ।
ਹਾਂਜੀ, ਹਰ ਕੇ ਭਗਤ ਸਦਾ ਥਿਰ ਸੀ।
ਪਰਮਾਤਮਾ ਦੇ ਭਗਤ ਸਦਾ ਥਿਰ ਨੇ, ਉਹ ਮਾਇਆ ਦੇ ਝੂਲਿਆਂ ਵਿੱਚ ਨਹੀਂ ਫਸਦੇ, ਉਹ ਤੇ ਗੁਰੂ ਦੇ ਬੇੜੇ ਵਿੱਚ ਬੈਠਦੇ ਹਨ।
ਹਰਖ ਸੋਗ ਤੇ ਰਹੇ ਨਿਰਾਰਾ।
ਹਰਖ ਸੋਗ ਤੋਂ ਜਿਹੜਾ ਨਿਆਰਾ ਰਹਿੰਦਾ ਹੈ।
ਹਾਂਜੀ, ਸਿਰ ਉਪਰ ਆਪ ਗੁਰੂ ਰਖਵਾਰਾ।
ਜਿਹੜੇ ਹਰਖ ਸੋਗ ਤੋਂ ਨਿਆਰੇ ਉਹ ਰਹਿੰਦੇ ਹਨ ਜਿਨ੍ਹਾਂ ਦੇ ਸਿਰ ਉੱਤੇ ਸਤਿਗੁਰੂ ਹੈ, ਗੁਰੂ ਰਖਵਾਲਾ, ਗੁਰੂ ਸਿਰ ਤੇ ਹੱਥ ਰੱਖਦੇ ਨੇ। ਪੰਕਤੀ ਪੜ੍ਹ ਕੇ ਸਮਾਪਤ ਕਰੀਏ। ਕਹਿਣ ਕਹਾਉਣ ਕੋ ਕੋਈ ਕੀਤੇ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਦੇਤਾ। ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ। ਬੁਰਾ ਨਾ ਹੀ ਸਭ ਭਲਾ ਹੀ ਹੈ ਰੇ, ਹਾਰ ਨਾ ਹੀ ਸਭ ਜਿੱਤ। ਗੁਰੂ ਦੇ ਬੇੜੇ ਵਿੱਚ ਬੈਠ ਗਏ ਜਿਹੜੇ, ਮਾਇਆ ਦੀਆਂ ਛੱਲਾਂ ਆਉਣ, ਜਿਨ੍ਹਾਂ ਦਾ ਮਲਾ ਸੁਚੇਤ ਹੈ, ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਨੇ, ਬੇੜਾ ਪਾਰ ਲੱਗ ਜਾਂਦਾ। ਇੱਥੇ ਬਹੁਤ ਲਹਿਰਾਂ ਨੇ, ਬਹੁਤ ਕੁਛ ਸੰਸਾਰ 'ਚ ਹੁੰਦਾ, ਪਰ ਬੇੜੇ ਨੂੰ ਕੱਪੜ ਕਿਆ ਕਰੇ ਜਾਂ ਪਾਤਨ ਦਾ ਇਹ ਸੁਚੇਤ। ਗੁਰੂ ਤੁਹਾਡਾ ਗੁਰੂ, ਸਮਰੱਥ ਗੁਰੂ, ਧੰਨ ਗੁਰੂ ਨਾਨਕ ਦੇਵ, ਉਹ ਜੋ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ, ਜਿਹੜੇ ਲੜ ਲੱਗ ਗਏ। ਜਨਮ ਸਾਖੀ 'ਚ ਬੜਾ ਸੁੰਦਰ ਬਚਨ ਹੈ, ਜਿਨ੍ਹਾਂ ਦੀ ਬਾਂਹ ਤੂੰ ਫੜ ਲਈ, ਜਿਨ੍ਹਾਂ ਨੂੰ ਤੁਸੀਂ ਬਖਸ਼ ਦਿੱਤਾ ਉਹਨਾਂ ਨੂੰ ਮੈਂ ਬਖਸ਼ਿਆ, ਜਿਹੜੇ ਤੇਰੇ ਲੜ ਲੱਗ ਗਏ, ਜਮ ਉਹਨਾਂ ਦੇ ਨੇੜੇ ਨਹੀਂ ਆਏਗਾ, ਉਹ ਭਵ ਸਾਗਰ ਵਿੱਚ ਨਹੀਂ ਡੁੱਬਣਗੇ, ਸਤਿਗੁਰੂ ਬਖਸ਼ਿਸ਼ ਕਰੇ। ਇਹ ਵਿਚਾਰ ਅੱਜ ਦੀ ਇੱਥੇ ਸਮਾਪਤ ਕਰੀਏ। ਕੱਲ੍ਹ ਸਤਿਗੁਰੂ ਜੀ ਬਖਸ਼ਿਸ਼ ਕਰੇਗਾ, ਜੋ ਹੁਕਮ ਆਏਗਾ, ਤੇ ਨਾਲ ਹੀ ਪਦਿਆਂ ਦੀ ਰਹਿੰਦਿਆਂ ਦੀ ਵਿਚਾਰ ਸਮਾਂ ਹੋ ਗਿਆ, ਭੁੱਲਾਂ ਦੀ ਖਿਮਾ ਜੀਓ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ।
ਪਵਨ ਚੁਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੀ। ਹਰ ਸੋਗ ਤੇ ਰਹੇ ਨਿਰਾਰਾ, ਸਿਰ ਉਪਰ ਆਪ ਗੁਰੂ ਰਖਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।